ਪੀਰੋ ਦੇ ਪੰਜ ਪੁੱਤਰ ਸਨ ਤੇ ਪੰਜਾਂ ਨੇ ਗੁਰੂ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਰਹਿ ਕੇ ਜੰਗ ਦੇ ਮੈਦਾਨ ਦੇ ਵਿੱਚ ਸ਼ਹਾਦਤ ਪ੍ਰਾਪਤ ਕੀਤੀ। ਬੀਬੀ ਬੀਰੋ ਦਾ ਜਨਮ ਹੋਇਆ ਸਤਿਗੁਰਾਂ ਦੇ ਦੂਸਰੇ ਸਪੁੱਤਰ ਬਾਬਾ ਅਣੀ ਰਾਏ ਜੀ, ਇਹ ਵੀ ਬੜੀ ਉੱਚੀ ਅਵਸਥਾ ਦੇ ਮਾਲਕ ਮਹਾਂਪੁਰਖ ਸਾਧੂ ਹੋਏ ਨੇ। ਇਹਨਾਂ ਦਾ ਜਨਮ ਹੋਇਆ ਮਾਤਾ ਨਾਨਕੀ ਜੀ ਦੀ ਕੁੱਖ ਤੋਂ ਬਾਬਾ ਸੂਰਜਮੱਲ ਜੀ ਦਾ ਜਨਮ ਹੋਇਆ। ਗੁਰੂ ਘਰ ਦੇ ਵਿੱਚ ਵਧਾਈਆਂ ਤੇ ਵਧਾਈਆਂ ਹੋ ਰਹੀਆਂ ਨੇ। ਇਸ ਪ੍ਰਕਾਰ ਨਾਲ ਸਤਿਗੁਰਾਂ ਦਾ ਪਰਿਵਾਰ ਵੱਧ ਰਿਹਾ ਹੈ। ਉਧਰ ਨਾਲ ਨਾਲ ਜੰਗੀ ਤਿਆਰੀਆਂ ਵੀ ਚੱਲ ਰਹੀਆਂ। ਪੈਂਦੇ ਖਾਂ ਜਿਹਨੂੰ ਛੇਵੇਂ ਪਾਤਸ਼ਾਹ ਪਾਲ ਰਹੇ ਨੇ, ਬਹੁਤ ਜ਼ਿਆਦਾ ਖੁਰਾਕ ਪੈਂਦੇ ਖਾਂ ਨੂੰ ਖਵਾ ਕੇ ਉਹਦੇ ਕੋਲੋਂ ਕਸਰਤ ਕਰਵਾਉਂਦੇ ਨੇ। ਪੈਂਦੇ ਖਾਂ ਦੇ ਸਰੀਰ ਵਿੱਚ ਇੰਨਾ ਬਲ ਭਰ ਗਿਆ ਕਿ ਭਿੜਦੇ ਹੋਏ ਦੋ ਸਾਨਾਂ ਨੂੰ ਪਕੜ ਕੇ ਸਿੰਘਾਂ ਤੋਂ ਪਰਾਂ ਨੂੰ ਹਟਾ ਦਿੰਦਾ, ਖਿੱਚ ਕੇ ਪਰੇ ਨੂੰ ਕਰ ਦਿੰਦਾ। ਲੋਹੇ ਦੀ ਢਾਲ ਨੂੰ ਕਾਗਜ਼ ਵਾਂਗਰ ਪਾੜ ਕੇ ਰੱਖ ਦਿੰਦਾ ਹੈ। ਹੱਥ ਵਿੱਚ ਮੋਹਰ ਲੈ ਕੇ ਉਸ ਮੋਹਰ ਨੂੰ ਅੰਗੂਠੇ ਦੇ ਨਾਲ ਉਹਦੇ ਉੱਤੇ ਲਿਖੇ ਹੋਏ ਅਕਸ਼ਰ ਮਿਟਾ ਦਿੰਦਾ ਹੈ। ਆਪਣੇ ਡੋਲਿਆਂ ਵਿੱਚ ਲੈ ਕੇ ਨਾਰੀਅਲ ਤੋੜ ਦਿੰਦਾ ਹੈ ਤੇ ਵੱਡੇ ਤੋਂ ਵੱਡੇ ਬਲਵਾਨ ਭਲਵਾਨਾਂ ਨਾਲ ਜਦੋਂ ਘੁਲਦਾ ਹੈ ਤੇ ਉਹਨਾਂ ਦੀ ਪਿੱਠ ਲਾ ਦਿੰਦਾ। ਜਦੋਂ ਇਹਦੇ ਮਨ ਚ ਮਾਣ ਆ ਜਾਂਦਾ ਵੀ ਮੇਰੇ ਵਰਗਾ ਕੋਈ ਬਲੀ ਹੈ ਹੀ ਨਹੀਂ, ਤੇ ਫੇਰ ਗੁਰੂ ਹਰਗੋਬਿੰਦ ਸਾਹਿਬ ਜੀ ਆ ਜਾਂਦੇ ਸਨ ਤੇ ਸਤਿਗੁਰਾਂ ਦੇ ਤਾਣ ਅੱਗੇ ਦਾ ਕੋਈ ਤਾਣ ਚੱਲਦਾ ਹੀ ਨਹੀਂ ਤੇ ਥੱਲੇ ਢੱਠ ਜਾਣਾ ਤੇ ਬਾਅਦ ਵਿੱਚ ਕਹਿਣਾ ਮੈਨੂੰ ਕੌਣ ਹਰਾ ਸਕਦਾ ਹੈ, ਗੁਰੂ ਹਰਗੋਬਿੰਦ ਸਾਹਿਬ ਤੇ ਆਪਣੀ ਕਰਾਮਾਤ ਨਾਲ ਮੈਨੂੰ ਦੱਬ ਲੈਂਦੇ ਨੇ ਤਾਂ ਮੇਰਾ ਤਾਣ ਬਹੁਤ ਜ਼ਿਆਦਾ ਹੈ। ਮਾਣ ਵੀ ਆ ਰਿਹਾ ਪੈਂਦੇ ਖਾਂ ਚ। ਇਸ ਤਰ੍ਹਾਂ ਇਹ ਕੁਝ ਪ੍ਰਸੰਗ ਆਪ ਜੀ ਨੇ ਕੱਲ ਦੀ ਕਥਾ ਵਿੱਚ ਸਰਵਣ ਕੀਤੇ ਹਨ। ਆਓ ਮਨ ਬਿਰਤੀਆਂ ਛੇਵੇਂ ਪਾਤਸ਼ਾਹ ਦੇ ਚਰਨਾਂ ਨਾਲ ਜੋੜ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਇਹ ਪਵਿੱਤਰ ਪਾਵਨ ਇਤਿਹਾਸ, ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਇਹ ਲੜੀਵਾਰ ਕਥਾ ਸਰਵਣ ਕਰੀਏ। ਇਕਾਗਰਤਾ ਬਣਾਉਣ ਵਾਸਤੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੁਏਰਾ ਇਸ ਬਿਦ ਬੀਤਿਓ ਸਮੋਂਬੋ ਸਤਿਗੁਰ ਹਰਗੋਬਿੰਦ।
ਇਸ ਪ੍ਰਕਾਰ ਨਾਲ ਕੁਝ ਸਮਾਂ ਬੀਤਿਆ, ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਪਾਵਨ ਧਰਤੀ ਨੂੰ ਭਾਗ ਲਾ ਰਹੇ ਨੇ। ਇੱਥੇ ਹੀ ਰਹਿ ਕੇ ਸਤਿਗੁਰਾਂ ਨੇ ਕੁਝ ਹੋਰ ਸਮਾਂ ਬਤੀਤ ਕੀਤਾ ਹੈ।
ਕਰੈ ਉਦਾਰਨ ਗਨ ਨਰਨ ਸੁਣ ਜਸਿਆ ਮੈਂ ਬ੍ਰਿੰਦ।
ਅਨੇਕਾਂ ਨਰਾਂ ਦਾ ਗਣਾਂ ਦੇ ਗਣ, ਇੱਕ ਦੋ ਚਾਰ ਨਹੀਂ, ਅਣਗਿਣਤ ਨਰਾਂ ਦਾ ਉਧਾਰ ਗੁਰੂ ਹਰਗੋਬਿੰਦ ਸਾਹਿਬ ਜੀ ਕਰ ਰਹੇ ਨੇ। ਜਿਹੜਾ ਆਉਂਦਾ ਉਹਨੂੰ ਤਾਰ ਦਿੰਦੇ ਨੇ। ਸਤਿਗੁਰਾਂ ਦਾ ਸੁਜਸ ਸੁਣ ਕੇ, ਗੁਰੂ ਹਰਗੋਬਿੰਦ ਸਾਹਿਬ ਦੀ ਵਡਿਆਈ ਸੁਣ ਕੇ, ਸਤਿਗੁਰਾਂ ਦੀ ਪ੍ਰਭਾ ਸੁਣ ਕੇ, ਸੋਭਾ ਸੁਣ ਕੇ ਬੜੇ ਬੜੇ ਪਿਆਰੇ ਗੁਰਮੁਖ ਸਿੱਖ ਚੱਲ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਆਉਂਦੇ ਹਨ।
ਜੋ ਪਈ ਬੀਤ ਗਈ ਬਰਖਾ ਰੁੱਤੇ ਜਬੈ ਸਰਦ ਸੁੰਦਰੀ ਦੀਪਤ ਤਵੈ।
ਕਹਿੰਦੇ ਜਦੋਂ ਵਰਖਾ ਰੁੱਤ, ਜਿਹਨੂੰ ਪਾਵਸ ਰਿੱਤ ਕਹਿੰਦੇ ਨੇ, ਛੇ ਰੁੱਤਾਂ ਚੋਂ ਇੱਕ ਰੁੱਤ ਵਰਖਾ ਰੁੱਤ ਪਾਵਸ ਰੁੱਤ ਹੈ। ਪਾਵਸ ਰੁੱਤ ਬੀਤ ਗਈ ਹੈ ਤੇ ਪਾਵਸ ਰੁੱਤ ਜਦੋਂ ਬੀਤੀ ਤੇ ਫਿਰ ਸਰਦ ਰੁੱਤੀ ਆ ਗਈ। ਸਰਦ ਰੁੱਤ ਕੱਤਕ ਦੇ ਮਹੀਨੇ ਤੋਂ ਸ਼ੁਰੂ ਹੋ ਜਾਂਦੀ ਹੈ ਤੇ ਕਹਿੰਦੇ ਸਰਦ ਰੁੱਤ ਦਾ ਨਿਵੇਸ਼ ਹੋਇਆ, ਸੋਹਣੀ ਸੁੰਦਰ ਸਰਦ ਰੁੱਤ ਉਹਦਾ ਪ੍ਰਕਾਸ਼ ਹੋਇਆ ਹੈ।
ਦੀਪ ਮਾਲ ਤੋ ਲੱਕ ਆਗਮਨ ਨੂੰ ਚੌਂਦ ਛਕੇ ਸਿੱਖ ਤਜ ਤਜ ਭਵਨੋ।
ਹੁਣ ਸਰਦ ਰੁੱਤ ਦੇ ਵਿਚ ਦੀਪ ਮਾਲਾ ਦਾ ਜੋੜ ਮੇਲਾ ਆਉਂਦਾ ਦੀਵਾਲੀ ਦਾ, ਜੋ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਬੜੀ ਸ਼ਰਧਾ ਨਾਲ ਧੂਮ ਧਾਮ ਨਾਲ ਮਨਾਈ ਜਾਂਦੀ ਹੈ। ਤੋ ਖਾਲਸਾ ਜੀ, ਦੀਪ ਮਾਲਾ ਦਾ ਦਿਨ ਨੇੜੇ ਆਇਆ ਜਾਣ ਕੇ ਬੜੀਆਂ ਸੰਗਤਾਂ, ਬਹੁਤ ਸਾਰੇ ਸਿੱਖ ਆਪੋ ਆਪਣੇ ਘਰਾਂ ਨੂੰ ਛੱਡ ਕੇ, ਆਪੋ ਆਪਣੇ ਨਗਰਾਂ ਤੋਂ ਚੱਲ ਕੇ, ਵਹੀਰਾਂ ਕੱਤ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਚੱਲ ਕੇ ਆ ਰਹੇ ਹਨ।
ਇਕੱਠੀ ਕਰੇ ਗੁਰੂ ਕੀ ਕਾਰ, ਦਰਸ਼ਨ ਗੁਰ ਅਬਲਾ ਖਾਤਾ।
ਗੁਰੂ ਸਾਹਿਬ ਜੀ ਦੀ ਜਿਹੜੀ ਕਾਰ ਹੈ ਉਹ ਇਕੱਠੀ ਕਰਕੇ, ਕਾਰ ਦਾ ਮਤਲਬ ਜਿਹੜੀ ਗੁਰੂ ਸਾਹਿਬ ਦੀ ਦਸਵੰਧ ਦੀ ਮਾਇਆ, ਕਿਉਂਕਿ ਸਿੱਖ ਸਾਲ ਸਾਲ ਭਰ ਆਪਣੇ ਘਰ ਚ ਰਹਿ ਕੇ ਦਸਵੰਧ ਕੱਢਦੇ ਰਹਿੰਦੇ ਸੀ, ਜਮ੍ਹਾਂ ਕਰੀ ਜਾਣੇ ਤੇ ਜਦੋਂ ਕਾਫੀ ਦਸਵੰਧ ਇਕੱਠਾ ਹੋ ਜਾਣਾ, ਫਿਰ ਜਦੋਂ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਜਾਣਾ, ਜਾ ਕੇ ਭੇਟ ਕਰਾਉਣਾ। ਤੋ ਇਸ ਪ੍ਰਕਾਰ ਨਾਲ ਗੁਰੂ ਸਾਹਿਬ ਜੀ ਦੀ ਜਿਹੜੀ ਕਾਰ ਹੈ ਉਹ ਇਕੱਠੀ ਕਰਕੇ ਸਤਿਗੁਰਾਂ ਦੇ ਦਰਸ਼ਨਾਂ ਦੀ ਅਭਿਲਾਖਾ ਆਪਣੇ ਹਿਰਦੇ ਚ ਧਾਰਨ ਕਰਕੇ,
ਵਸਤ ਅਜਾਇਬ ਲੈ ਲੈ ਚੱਲਣਾ, ਆਨ ਸੁਦਾਸਰ ਮੇਲਾ ਮਿਲੇ।
ਅਜਾਇਬ ਵਸਤੂਆਂ, ਬੜੀਆਂ ਬੜੀਆਂ ਕੀਮਤੀ ਨਾਯਾਬ ਵਸਤੂਆਂ, ਦੁਰਲਭ ਵਸਤੂਆਂ, ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਭੇਟ ਕਰਨ ਵਾਸਤੇ, ਗੁਰੂ ਕੇ ਸਿੱਖ ਸਤਿਗੁਰੂ ਜੀ ਵਾਸਤੇ ਉਹ ਵਸਤੂਆਂ ਲੈ ਕੇ ਆਉਂਦੇ ਸਨ ਜਿਹੜੀਆਂ ਦੁਰਲਭ ਹੁੰਦੀਆਂ ਸੀ, ਹਰ ਥਾਂ ਤੇ ਨਹੀਂ ਸੀ ਮਿਲਦੀਆਂ, ਹਰ ਜਗ੍ਹਾ ਤੇ ਨਹੀਂ ਸੀ ਮਿਲਦੀਆਂ। ਮੈਂ ਅਕਸਰ ਅੱਗੇ ਵੀ ਸੰਗਤ ਚ ਬੇਨਤੀ ਕਰਦਾ ਹੁੰਦਾ, ਅੱਜ ਕੱਲ ਦੇ ਸਿੱਖਾਂ ਤੇ ਪੁਰਾਤਨ ਸਿੱਖਾਂ ਵਿੱਚ ਫਰਕ ਇਹ ਹੈ, ਪੁਰਾਣੇ ਸਿੱਖ ਉਹ ਵਸਤੂ ਗੁਰੂ ਸਾਹਿਬ ਜੀ ਵਾਸਤੇ ਭਾਵਨਾ ਸ਼ਰਧਾ ਨਾਲ ਲਿਆਇਆ ਕਰਦੇ ਸਨ ਜਿਹੜੀ ਗੁਰੂ ਸਾਹਿਬ ਜੀ ਦੇ ਕੰਮ ਆਵੇ, ਤੇ ਅੱਜ ਵੇਖਾ ਵੇਖੀ ਉਹ ਵਸਤੂਆਂ ਲਿਆਂਦੀਆਂ ਜਾਂਦੀਆਂ ਜਿਹੜੀਆਂ ਕਿਤੇ ਕੰਮ ਨਾ ਆਉਣ। ਸਾਰੇ ਤਾਂ ਨਹੀਂ, ਵਿਰਲੇ ਸਿੱਖ ਅੱਜ ਵੀ ਭਾਵਨਾ ਵਾਲੇ ਹਨ। ਸੋ ਅਜਾਇਬ ਵਸਤੂਆਂ ਜਿਹੜੀਆਂ ਕੀਮਤੀ ਤੇ ਦੁਰਲਭ ਵਸਤੂਆਂ ਨੇ ਉਹ ਲੈ ਕੇ ਸਿੱਖ ਆਉਂਦੇ ਨੇ, ਆ ਕੇ ਸਤਿਗੁਰਾਂ ਦੇ ਚਰਨਾਂ ਚ ਭੇਟ ਕਰਦੇ ਨੇ, ਸੁਧਾ ਸਰ ਸ੍ਰੀ ਅੰਮ੍ਰਿਤਸਰ ਸਾਹਿਬ ਆ ਕੇ ਸਤਿਗੁਰਾਂ ਨੂੰ ਮਿਲਦੇ ਹਨ।
ਚਾਰੋਂ ਬਰਨ ਚਾਰਿਆ ਸ਼ਰਮੀ, ਦਰਸ਼ਨ ਹਿਤ ਆਵਤ ਗੁਰਮਰਮੀ।
ਚਾਰਾਂ ਵਰਨਾਂ ਦੇ ਲੋਕ, ਭਾਵੇਂ ਕੋਈ ਖੱਤਰੀ ਹੈ, ਬ੍ਰਾਹਮਣ ਹੈ, ਸ਼ੂਦਰ ਹੈ, ਵੈਸ਼ ਹੈ, ਇਸੇ ਤਰ੍ਹਾਂ ਚਾਰ ਆਸ਼ਰਮ ਨੇ, ਬ੍ਰਹਮਚਰਜ ਆਸ਼ਰਮ ਹੈ, ਗ੍ਰਸਤ ਆਸ਼ਰਮ ਹੈ, ਸੰਨਿਆਸ ਆਸ਼ਰਮ ਹੈ, ਬਾਨਪ੍ਰਸਥ ਆਸ਼ਰਮ ਹੈ। ਚਾਰ ਆਸ਼ਰਮਾਂ ਦੇ ਜਿਹੜੇ ਚਾਰ ਆਸ਼ਰਮੀ ਨੇ ਤੇ ਚਾਰ ਵਰਨਾਂ ਦੇ ਜਿਹੜੇ ਲੋਕ ਨੇ, ਉਹ ਸਭ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਜਿਹੜੇ ਗੁਰੂ ਦੇ ਮਰਮੀ ਨੇ, ਮਰਮੀ ਕਹਿੰਦੇ ਨੇ ਭੇਦ ਜਾਣਨ ਵਾਲੇ ਨੂੰ, ਜਿਹੜੇ ਸਤਿਗੁਰਾਂ ਦਾ ਭੇਦ ਸਮਝਦੇ ਨੇ, ਮਹਾਰਾਜ ਜੀ ਦੀ ਮਹਿਮਾ ਜਾਣਦੇ ਨੇ, ਉਹ ਸਭ ਚੱਲ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਕੋਲ ਆ ਰਹੇ ਨੇ ਦੀਵਾਲੀ ਦਾ ਜੋੜ ਮੇਲਾ ਜਾਣ ਕੇ।
ਨਰ ਨਾਰਨ ਕੋ ਮਿਲ ਸਮਦਾਇਆ, ਚੌਂਦ ਛਿਤੇ ਆਵਤ ਮਗ ਛਾਇਆ।
ਨਰ ਨਾਰੀਆਂ ਦਾ ਸਮੁਦਾਇ, ਮਨੁੱਖ ਇਸਤਰੀਆਂ ਸਿੱਖ ਸਿੱਖਣੀਆਂ ਦਾ ਸਮੁਦਾਇ ਇਕੱਠ ਚਾਰੇ ਪਾਸਿਆਂ ਤੋਂ, ਉੱਤਰ ਦੱਖਣ ਪੂਰਬ ਪੱਛਮ ਚੌਂ ਪਾਸਿਆਂ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਚੱਲ ਕੇ ਆ ਰਹੇ ਨੇ। ਸੰਗਤਾਂ ਦੇ ਵਹੀਰਾਂ ਦੇ ਵਹੀਰ ਆ ਰਹੇ ਨੇ, ਜਿਹੜੇ ਰਸਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਚਾਰੇ ਪਾਸੇ ਵੇਖੀ ਦੇ ਨੇ ਉਹ ਸੰਗਤਾਂ ਨਾਲ ਸਿੱਖਾਂ ਨਾਲ ਹੀ ਭਰੇ ਹੋਏ ਨਜ਼ਰ ਆਉਂਦੇ ਨੇ।
ਰਾਓ ਰੰਗ ਕੇ ਅਬਲਾਕ ਤੇ ਆਏ, ਨਿਸ਼ਕਾਮੀ ਸਹਿ ਕਾਮੀ ਤਾਏ।
ਰਾਜੇ ਵੀ ਆ ਰਹੇ ਨੇ, ਭਿਖਾਰੀ ਵੀ ਆ ਰਹੇ ਨੇ, ਗੁਰੂ ਘਰ ਤਾਂ ਸਾਰਿਆਂ ਨੇ ਆਉਣਾ ਨਾ। ਕਹਿੰਦੇ ਰਾਓ ਵੀ ਆ ਰਹੇ ਨੇ, ਰਾਜੇ ਵੀ ਆ ਰਹੇ ਨੇ, ਰੰਕ ਭਿਖਾਰੀ ਵੀ ਆ ਰਹੇ ਨੇ, ਆਪਣੇ ਮਨ ਚ ਗੁਰੂ ਸਾਹਿਬ ਦੇ ਦਰਸ਼ਨਾਂ ਦੀ ਅਭਿਲਾਖਾ ਧਾਰ ਕੇ। ਨਿਸ਼ਕਾਮੀ ਵੀ ਆਉਂਦੇ ਨੇ, ਜਿਨ੍ਹਾਂ ਅੰਦਰ ਕੋਈ ਕਾਮਨਾ ਨਹੀਂ, ਨਿਸ਼ਕਾਮ ਭਾਵਨਾ ਰੱਖ ਕੇ, ਤੇ ਸਹਿਕਾਮੀ ਜਿਨ੍ਹਾਂ ਨੂੰ ਮਹਾਰਾਜ ਜੀ ਦੇ ਕੋਲੋਂ ਕਾਮਨਾ ਦੀ ਇੱਛਾ ਹੁੰਦੀ, ਮਹਾਰਾਜ ਸਾਨੂੰ ਪੁੱਤਰ ਬਖਸ਼ੇ, ਸਾਨੂੰ ਦੁੱਧ ਬਖਸ਼ੇ, ਧਨ ਬਖਸ਼ੇ, ਵਡਿਆਈ ਬਖਸ਼ੇ, ਉਹ ਵੀ ਆਉਂਦੇ ਨੇ, ਉਹ ਵੀ ਆਉਂਦੇ ਨੇ ਜਿਨ੍ਹਾਂ ਨੂੰ ਕੋਈ ਇੱਛਾ ਹੀ ਕੋਈ ਨਹੀਂ, ਜਿਹੜੇ ਕਹਿੰਦੇ ਬਸ ਗੁਰੂ ਦੇ ਦਰਸ਼ਨ ਹੋ ਜਾਣ, ਹੋਰ ਕੋਈ ਤਾਂਘ ਹੀ ਕੋਈ ਨਹੀਂ, ਇਹੋ ਜਿਹੇ ਨਿਸ਼ਕਾਮੀ ਤੇ ਸਹਿਕਾਮੀ ਵੀ ਚੱਲ ਕੇ ਆਉਂਦੇ ਨੇ।
ਭਗਤ ਪ੍ਰੇਮ ਕਿਦੋਂ ਬ੍ਰਹਮ ਗਿਆਨੀ, ਦਰਸੈ ਜਿਨ ਗੁਰ ਮਹਿਮਾ ਜਾਨੀ।
ਪ੍ਰੇਮਾ ਭਗਤੀ ਵਾਲੇ ਸਿੱਖ ਭਗਤ ਸਾਹਿਬ ਪ੍ਰੇਮ, ਜਿਹੜੇ ਪ੍ਰੇਮਾ ਭਗਤੀ ਦੇ ਧਾਰਨੀ ਨੇ, ਜਿਨ੍ਹਾਂ ਅੰਦਰ ਪ੍ਰੇਮਾ ਭਗਤੀ ਵਸਦੀ ਹੈ, ਜਾਂ ਕਿਦੋਂ ਬ੍ਰਹਮ ਗਿਆਨੀ, ਜਾਂ ਫਿਰ ਉਹ ਬ੍ਰਹਮ ਗਿਆਨ ਦੇ ਵਿੱਚ ਟਿਕੇ ਹੋਏ ਬ੍ਰਹਮ ਗਿਆਨੀ, ਉਹ ਵੀ ਆਉਂਦੇ ਨੇ ਚੱਲ ਕੇ, ਆ ਕੇ ਸਤਿਗੁਰੂ ਜੀ ਦੇ ਦਰਸ਼ਨ ਕਰਦੇ ਨੇ, ਜਿਨ੍ਹਾਂ ਨੇ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਵੱਡੀ ਵਡਿਆਈ ਨੂੰ, ਭਾਰੀ ਮਹਿਮਾ ਨੂੰ ਜਾਣਿਆ ਹੈ।
ਬਾਸੈ ਸਾਗਰ ਮੈਂ ਦਿਨ ਰਹਿਣ ਪਟ ਪਾਲੋ ਵੀ ਆਲੋ ਐ ਨਾ।
ਗੁਰਸਿੱਖ ਉਪਮਾ ਕਰਦੇ ਕਹਿੰਦੇ, ਵੇਖੋ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਕਿੱਡੀ ਵੱਡੀ ਵਡਿਆਈ ਦੇ ਮਾਲਕ ਨੇ। ਕਹਿੰਦੇ ਵੀ ਸਮੁੰਦਰ ਚ ਰਹਿੰਦੇ ਨੇ, ਸਮੁੰਦਰ ਚ, ਆ ਜਿਹੜਾ ਸੰਸਾਰ ਸਮੁੰਦਰ ਹੈ ਨਾ, ਸੰਸਾਰ ਰੂਪੀ ਇਸ ਸਮੁੰਦਰ ਚ ਰਹਿੰਦੇ ਨੇ, ਪਰ ਕਦੇ ਸਤਿਗੁਰਾਂ ਦੇ ਸਰੀਰ ਤੇ ਪਾਇਆ ਚੋਲਾ ਉਸ ਸਮੁੰਦਰ ਦੇ ਪਾਣੀ ਨਾਲ ਭਿੱਜਾ ਨਹੀਂ। ਕਹਿਣ ਦਾ ਮਤਲਬ ਹੈ ਕਿ ਸਮੁੰਦਰ ਚ ਰਹਿ ਕੇ ਵੀ ਸਮੁੰਦਰ ਤੋਂ ਨਿਰਲੇਪ ਰਹਿੰਦੇ ਨੇ, ਸੰਸਾਰ ਵਿੱਚ ਰਹਿ ਕੇ ਵੀ ਸੰਸਾਰੀ ਧੰਦਿਆਂ ਤੋਂ, ਸੰਸਾਰੀ ਵਿਕਾਰਾਂ ਤੋਂ ਨਿਰਲੇਪ ਹੋ ਕੇ ਰਹਿੰਦੇ। ਸੰਸਾਰ ਦਾ ਕਿਸੇ ਵੀ ਪ੍ਰਕਾਰ ਦਾ ਕੋਈ ਵਿਕਾਰ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਰੀਰ ਨੂੰ, ਉਹਨਾਂ ਦੇ ਮਨ ਨੂੰ ਸਪਰਸ਼ ਤੱਕ ਨਹੀਂ ਕਰ ਸਕਦਾ। ਏਦਾਂ ਨਿਰਲੇਪ ਹੋ ਕੇ ਰਹਿੰਦੇ ਜਿਵੇਂ ਸਮੁੰਦਰ ਵਿੱਚ ਰਹਿ ਕੇ ਵੀ ਸਰੀਰ ਦੇ ਪਾਏ ਹੋਏ ਕੱਪੜੇ ਉਹ ਸੁੱਕੇ ਰਹਿੰਦੇ ਨੇ, ਭਿੱਜਦੇ ਨਹੀਂ।
ਕਾਜਰ ਕੋ ਕੋਠਾ ਬਡਕਾਰੋ ਕਰੈ ਘਰ ਵਿੱਚ ਸਾਂਝ ਸਕਾਰੋ।
ਦੂਜੀ ਉਦਾਹਰਣ ਦਿੰਦੇ ਕਹਿੰਦੇ, ਕੱਜਲ ਦਾ ਕੋਠਾ ਹੈ ਇਹ ਸੰਸਾਰ ਜਿਹੜਾ ਨਾ, ਕੱਜਲ ਦੀ ਕੋਠੜੀ, ਜਗ ਕਾਜਲ ਕੀ ਕੋਠੜੀ, ਇਹ ਸੰਸਾਰ ਨੂੰ ਕੱਜਲ ਦੀ ਕੋਠੀ ਵੀ ਕਿਹਾ ਮਹਾਂਪੁਰਖਾਂ ਨੇ। ਕਹਿੰਦੇ ਸੰਸਾਰ ਕੱਜਲ ਦਾ ਕੋਠਾ ਹੈ ਤੇ ਇਸ ਕੱਜਲ ਦੇ ਕੋਠੇ ਵਿੱਚ ਰਾਤ ਦਿਨ ਸਤਿਗੁਰੂ ਜੀ ਵਿਚਰਦੇ ਨੇ, ਰਾਤ ਦਿਨ ਅੱਠੇ ਪਹਿਰ ਇਸ ਜਗ ਰੂਪੀ ਕੱਜਲ ਦੀ ਕੋਠੀ ਵਿੱਚ ਰਹਿੰਦੇ ਹਨ।
ਤੋ ਸ਼ਿਆਮਤਾ ਛੁਈ ਨਲੇਸ਼ ਉਜਲ ਪੋਸ਼ ਚਿਰੇ ਹਮੇਸ਼।
ਫਿਰ ਵੀ ਇਹ ਜਗਤ ਦੀ ਜਿਹੜੀ ਕੱਜਲ ਤਾਈ ਹੈ, ਕਾਲਾਪਨ ਹੈ, ਇਹ ਜਗਤ ਦਾ ਮਰੰਚਕ ਮਾਤਰ ਵੀ ਕਾਲਾਪਨ ਗੁਰੂ ਹਰਗੋਬਿੰਦ ਸਾਹਿਬ ਨੂੰ ਛੂ ਨਹੀਂ ਸਕਿਆ। ਇਹ ਜਗਤ ਕੱਜਲ ਦੀ ਕੋਠੜੀ, ਇਹਦੇ ਚ ਰਾਤ ਦਿਨ ਵਰਤਦੇ ਨੇ ਛੇਵੇਂ ਪਾਤਸ਼ਾਹ, ਕਾਰ ਵਿਹਾਰ ਵੀ ਕਰਦੇ ਨੇ, ਪਰ ਫਿਰ ਵੀ ਸਰੀਰ ਤੇ ਮਹਾਰਾਜ ਜੀ ਦਾ ਜਿਹੜਾ ਮਨ ਰੂਪੀ ਵੱਜਲ ਉਜਲ ਬਸਤਰ ਹੈ ਉਹ ਉਜਲ ਰਿਹਾ, ਉਹਦੇ ਤੇ ਕਿਸੇ ਵੀ ਪ੍ਰਕਾਰ ਦੀ ਸ਼ਿਆਮਤਾ ਜਾਂ ਕਾਲਖ ਨਹੀਂ ਲੱਗੀ।
ਜੇ ਤੱਕ ਮਹਾ ਅਜ਼ਮਤੀ ਨਾਰਿਆ ਗੁਰ ਕੋ ਪਿਕ ਪਿਕ ਬਿਸਮਤ ਹੋ
ਰਿਹਾ। ਜਿਹੜੇ ਬੜੇ ਬੜੇ ਅਜ਼ਮਤੀ ਲੋਕ ਨੇ, ਕਰਾਮਾਤੀ ਲੋਕ ਨੇ, ਕਰਾਮਾਤਾਂ ਨਾਲ ਭਰੇ ਹੋਏ, ਉਹ ਜਦੋਂ ਗੁਰੂ ਹਰਗੋਬਿੰਦ ਸਾਹਿਬ ਨੂੰ ਆ ਕੇ ਵੇਖਦੇ ਤੇ ਹੈਰਾਨ ਹੋ ਜਾਂਦੇ। ਕਹਿੰਦੇ ਨਾਲੇ ਗ੍ਰਿਸਤ ਧਰਮ ਦੇ ਵਿੱਚ ਵੀ ਰਹਿੰਦੇ ਨੇ, ਪਰ ਫਿਰ ਵੀ ਗ੍ਰਿਸਤ ਧਰਮ ਚ ਰਹਿ ਕੇ ਵੀ ਯੋਗੀ ਨੇ। ਰਾਜ ਮੈਂ ਰਾਜਾ, ਯੋਗ ਮੈਂ ਯੋਗੀ, ਤਪ ਮੈਂ ਤਪੀਸਰ, ਗ੍ਰਿਸਤ ਮੈਂ ਭੋਗੀ। ਕਹਿੰਦੇ ਗ੍ਰਿਸਤ ਧਰਮ ਦੇ ਵਿੱਚ ਰਹਿ ਕੇ ਵੀ ਫਿਰ ਵੀ ਯੋਗੀਆਂ ਵਾਂਗਰ ਨਿਰਲੇਪ ਰਹਿੰਦੇ ਨੇ। ਇੱਦਾਂ ਜਿਹੜੇ ਵੱਡੇ ਵੱਡੇ ਅਜਮਤੀ ਕਰਾਮਾਤੀ ਨਰ ਨੇ, ਉਹ ਆ ਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਵੇਖ ਕੇ ਹੈਰਾਨ ਹੁੰਦੇ ਹਨ।
ਪਰ ਇਹ ਜਗਤ ਵਿਵਹਾਰ ਐਸੇ ਹਰ ਇੱਕ ਸ਼ੋਗ ਔਰ ਛੋਇਓ ਨਾ ਕੈਸੇ।
ਉਹ ਜਗਤ ਦੇ ਵਿਵਹਾਰਾਂ ਦੇ ਵਿੱਚ ਪਏ ਹੋਏ ਨੇ, ਸੰਸਾਰ ਦੇ ਕੰਮ ਕਾਰ ਵੀ ਕਰਦੇ ਨੇ, ਜਗਤ ਦੇ ਵਿਵਹਾਰ ਵੀ ਕਰਦੇ ਨੇ, ਕੌਣ ਆ ਰਿਹਾ ਕੌਣ ਜਾ ਰਿਹਾ, ਸਾਰਿਆਂ ਦੀ ਸੰਭਾਲ ਕਰਨੀ, ਦੇਖ ਰੇਖ ਕਰਨੀ, ਜਗਤ ਦੇ ਵਿਵਹਾਰ ਵੀ ਜਗਤ ਦੇ ਵਿਵਹਾਰਾਂ ਵਿੱਚ ਵੀ ਪਏ ਹੋਏ ਨੇ, ਪਰ ਹਰਖ ਤੇ ਸੋਗ ਇਹਨਾਂ ਨੂੰ ਛੂੰਦਾ ਤੱਕ ਨਹੀਂ। ਇਹ ਤਾਂ ਆਮ ਬੰਦਾ ਜਿਹੜਾ ਜਗਤ ਦੇ ਵਿਵਹਾਰਾਂ ਚ ਰਹਿੰਦਾ ਹੈ ਉਹਦੇ ਅੰਦਰ ਖੁਸ਼ੀ ਵੀ ਹੁੰਦੀ ਹੈ ਤੇ ਦੁੱਖ ਵੀ ਹੁੰਦਾ, ਪਰ ਇਹਨਾਂ ਅੰਦਰ ਨਾ ਹਰਖ ਹੈ ਤੇ ਨਾ ਹੀ ਸੋਗ ਹੈ। ਇਹ ਹਰਖ ਸੋਗ ਦੋਹਾਂ ਤੋਂ ਨਿਰਾਲਮ, ਦੋਹਾਂ ਤੋਂ ਰਹਿਤ ਹਨ।
ਆਨ ਪਰਿਓ ਮੇਲਾ ਬਦਪੁਰ ਮੈਂ ਔਰ ਅਬਲਾ ਕੀ ਜੋ ਸਤਿਗੁਰ ਮੈਂ।
ਬਹੁਤ ਸਾਰੇ ਲੋਕਾਂ ਦਾ ਮੇਲਾ ਸ੍ਰੀ ਅੰਮ੍ਰਿਤਸਰ ਸਾਹਿਬ ਹੋਇਆ ਇਕੱਠਾ, ਜਿਨ੍ਹਾਂ ਦੇ ਸਾਰਿਆਂ ਦੇ ਮਨਾਂ ਵਿੱਚ ਗੁਰੂ ਸਾਹਿਬ ਦੇ ਦਰਸ਼ਨਾਂ ਦੀ ਅਭਿਲਾਖ ਹੈ, ਜਿਹੜੇ ਸਿਰਫ ਗੁਰੂ ਸਾਹਿਬ ਨੂੰ ਮਿਲਣਾ ਚਾਹੁੰਦੇ ਨੇ, ਮਹਾਰਾਜ ਜੀ ਦੇ ਦੀਦਾਰ ਕਰਨਾ ਚਾਹੁੰਦੇ ਨੇ, ਉਹਨਾਂ ਅਭਿਲਾਖੀ ਗੁਰਸਿੱਖਾਂ ਦਾ ਜੋੜ ਮੇਲਾ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਹੋਇਆ ਹੈ।
ਕਰੈ ਇਸ਼ਨਾਨ ਸੁਦਾ ਸਰ ਮਾਈ ਹਰ ਮੰਦਰ ਦਰਸੈ ਮੁਦ ਪਾਏ।
ਸ੍ਰੀ ਅੰਮ੍ਰਿਤਸਰ ਸੁਧਾ ਸਰ ਸਰੋਵਰ ਵਿਚ ਆ ਕੇ ਗੁਰਸਿੱਖ ਇਸ਼ਨਾਨ ਕਰਦੇ, ਇਸ਼ਨਾਨ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ ਦੇ ਸੁੰਦਰ ਸੋਹਣੇ ਦਰਬਾਰ ਦੇ ਦਰਸ਼ਨ ਪਰਸਦੇ ਨੇ, ਦਰਸ਼ਨ ਕਰਦੇ ਨੇ।
ਦਰਬ ਸਮਰਪੈ ਕਰ ਕਰ ਬੰਦਨ, ਤਰੈ ਪ੍ਰੇਮ ਕਲ ਕੁਲਕ ਨਿਕੰਦਨ।
ਸਤਿਗੁਰਾਂ ਦੇ ਦਰਬਾਰ ਦੇ ਵਿਚ ਮਾਇਆ ਸਮਰਪੈ ਭੇਟ ਕਰਦੇ ਨੇ, ਤੇ ਮਾਇਆ ਭੇਟ ਕਰਕੇ ਸਤਿਗੁਰਾਂ ਦੇ ਦਰਬਾਰ ਦੇ ਵਿਚ ਵੰਦਨਾ ਕਰਦੇ, ਨਮਸਕਾਰ ਕਰਦੇ, ਪ੍ਰੇਮ ਸਹਿਤ ਨਮਸਕਾਰ ਕਰਦੇ। ਜਿਥੇ ਨਮਸਕਾਰ ਕੀਤਿਆਂ ਜਨਮ ਜਨਮਾਂਤਰਾਂ ਦੇ ਕੀਤੇ ਹੋਏ ਪਾਪ ਕਰਮਾਂ ਦੀ ਮੈਲ ਕੱਟੀ ਜਾਂਦੀ ਹੈ, ਐਸੇ ਸੋਹਣੇ ਦਰਬਾਰ ਵਿਚ ਨਮਸਕਾਰ ਕਰਦੇ ਨੇ।
ਦੀਪ ਮਾਲ ਦਿਨ ਕਿਤ ਕੇ ਅਗਾਰੀ, ਸ੍ਰੀ ਹਰਗੋਬਿੰਦ ਕਰਨਾ ਧਾਰੇ।
ਦੀਪ ਮਾਲਾ ਦੇ ਦਿਨ ਤੋਂ ਕੁਝ ਦਿਨ ਪਹਿਲਾਂ ਹੀ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਨੇ ਬੜੀ ਕਿਰਪਾ ਕੀਤੀ ਸਿੱਖਾਂ ਤੇ। ਜਿਤਨੇ ਮਾਈ ਭਾਈ ਆਏ ਨੇ ਸਭ ਤੇ ਬੜੀ ਭਾਰੀ ਕਿਰਪਾ ਦ੍ਰਿਸ਼ਟੀ ਨਾਲ ਮਹਾਰਾਜ ਛੇਵੇਂ ਪਾਤਸ਼ਾਹ ਨੇ ਵੇਖਿਆ।
ਥਾਨ ਅਕਾਲ ਤਖਤ ਕੋ ਥੇਰੇ, ਪਰਚੀ ਵਿਸਾਲ ਡਸਾਵਨ ਕਰੇ।
ਸ੍ਰੀ ਅਕਾਲ ਤਖਤ ਸਾਹਿਬ ਵਾਲੇ ਪਵਿੱਤਰ ਅਸਥਾਨ ਤੇ ਸਤਿਗੁਰਾਂ ਨੇ ਦਰਬਾਰ ਸਜਾਇਆ, ਛੇਵੇਂ ਪਾਤਸ਼ਾਹ ਦਾ ਦੀਵਾਨ ਸਜਿਆ। ਅਕਾਲ ਤਖਤ ਸਾਹਿਬ ਦੇ ਉੱਤੇ ਬੜੇ ਬੜੇ ਸੋਹਣੇ ਫਰਸ਼ ਗਲੀਚੇ ਵਿਛਾਏ ਗਏ, ਬਹੁਤ ਸਾਰੀਆਂ ਸੰਗਤਾਂ ਦੇ ਸਿੱਖਾਂ ਦੇ ਬੈਠਣ ਵਾਸਤੇ।
ਬੈਠੇ ਗਾਦੀ ਪਰ ਛਬ ਪਾਵੈ, ਚੌਂਦ ਸ਼ਿਚਾਮਰ ਚਾਰੂ ਤੁਲਾਵੈ।
ਮਹਾਰਾਜ ਜੀ ਦੀ ਗੱਦੀ ਸਜੀ ਹੋਈ ਆ ਅਕਾਲ ਤਖਤ ਸਾਹਿਬ ਤੇ, ਉੱਪਰ ਬੜਾ ਸੋਹਣਾ ਚੰਦੋਆ ਲੱਗਾ ਹੋਇਆ, ਸੋਨੇ ਦਾ ਛਤਰ ਲੱਗਾ ਹੋਇਆ, ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਗੱਦੀ ਦੇ ਉੱਤੇ ਬੈਠੇ ਨੇ। ਸਾਹਿਬਾਂ ਦੇ ਸੀਸ ਦੇ ਉੱਤੇ ਚਬਰ ਝੁੱਲ ਰਿਹਾ, ਚਬਰ ਬਰਦਾਰ ਦੋਹੀ ਪਾਸੀ ਮਹਾਰਾਜ ਜੀ ਦੇ ਚਬਰ ਝੁਲਾ ਰਹੇ ਨੇ।
ਕੰਚਨ ਦੰਡ ਲਈਏ ਥੇਰੇ ਆਗੇ, ਸਿੱਖ ਸਮੀਪ ਜਿਨ ਮਾਨਿਆ ਨਰਾਗੇ।
ਸੋਨੇ ਦੇ ਦੰਡ ਕਹਿੰਦੇ ਨੇ ਚੋਭਾਂ ਨੂੰ, ਸੋਨੇ ਦੀਆਂ ਚੋਭਾਂ ਲੈ ਕੇ ਜਿਹੜੇ ਚੋਭਦਾਰ ਨੇ, ਦੋ ਚੋਭਦਾਰ, ਇੱਕ ਸੱਜੇ ਪਾਸੇ ਸਤਿਗੁਰਾਂ ਦੇ, ਦੂਜਾ ਖੱਬੇ ਪਾਸੇ, ਇਦਾਂ ਦੋ ਚੋਭਦਾਰ ਮਹਾਰਾਜ ਜੀ ਦੇ ਅੱਗੇ ਸੋਨੇ ਦੇ ਦੰਡੇ, ਸੋਨੇ ਦੀਆਂ ਚੋਭਾਂ ਲੈ ਕੇ ਖੜੇ ਨੇ। ਜਿਹੜੇ ਸਤਿਗੁਰਾਂ ਦੇ ਅਨੁਰਾਗੇ ਪਿਆਰ ਵਾਲੇ ਸਿੱਖ ਨੇ, ਉਹ ਸਤਿਗੁਰਾਂ ਦੇ ਕੋਲ ਹਨ।
ਆਨ ਆਨ ਜੋ ਦਾਸ ਸਮਦਾਇਆ, ਗੁਰ ਪਗ ਪੰਕਜ ਸੀਸ ਨਿਵਾਇਆ।
ਯੋਧਿਆਂ ਦਾ, ਸੂਰਮਿਆਂ ਦਾ, ਬਹਾਦਰਾਂ ਦਾ ਸਮੁਦਾਇ ਆ ਆ ਕੇ ਸਤਿਗੁਰਾਂ ਦੇ ਪਵਿੱਤਰ ਚਰਨਾਂ ਕਮਲਾਂ ਤੇ ਸੀਸ ਨਿਵਾਉਂਦੇ, ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਪਵਿੱਤਰ ਪਾਵਨ ਚਰਨਾਂ ਤੇ ਨਤਮਸਤਕ ਹੁੰਦੇ ਨੇ।
ਸਭਾ ਵਿਖੇ ਬੈਠੇ ਬਨ ਬਸਤਰਨ, ਕੰਚਨ ਲਿਪਤ ਗਹੇ ਕਰ ਸ਼ਸਤਰਨ।
ਸਤਿਗੁਰੂ ਜੀ ਸਭਾ ਦੇ ਵਿਚ ਬੜੇ ਸੋਹਣੇ ਬਸਤਰਾਂ ਦੇ, ਸਜੇ ਹੋਏ ਬਸਤਰਾਂ ਦੇ ਸਮੇਤ ਬੈਠੇ ਨੇ। ਸਤਿਗੁਰਾਂ ਦੇ ਕੋਲ ਜਿਹੜੇ ਸ਼ਸਤਰ ਨੇ ਨਾ, ਉਹ ਸ਼ਸਤਰ ਵੀ ਸੋਨੇ ਨਾਲ ਲਿਪਾਏ, ਮਾਨ ਮੁੱਠਿਆਂ ਤੇ ਸੋਨੇ ਦੀ ਕਢਾਈ ਕੱਢੀ ਹੋਈ। ਜਿਹੜੇ ਮਿਆਨ ਨੇ ਸਤਿਗੁਰਾਂ ਦੀਆਂ ਕਿਰਪਾਨਾਂ ਦੇ, ਉਹਨਾਂ ਮਿਆਨਾਂ ਦੇ ਉੱਤੇ ਵੀ ਸੋਨਾ ਕੰਮ, ਸੋਨੇ ਦਾ ਕੰਮ ਕੀਤਾ ਹੋਇਆ, ਸੋਨੇ ਦੀ ਮੀਨਾਕਾਰੀ ਕੀਤੀ ਹੋਈ। ਏਦਾਂ ਸੋਨੇ ਨਾਲ ਖਚੇ ਹੋਏ ਜਿਹੜੇ ਸ਼ਸਤਰ ਨੇ, ਉਹ ਮਹਾਰਾਜ ਜੀ ਨੇ ਪਕੜੇ ਹੋਏ, ਧਾਰਨ ਕੀਤੇ ਹੋਏ ਨੇ।
ਬ੍ਰਿੰਦ ਮਸੰਦ ਧਨੀਆਂ ਨੇ ਆਏ, ਸੰਗਤ ਦਰਸ਼ਤ ਗਰੀਬ ਨਿਵਾਏ।
ਬਹੁਤ ਸਾਰੇ ਮਸੰਦ, ਜਿਹੜੇ ਇਲਾਕਿਆਂ ਦੇ ਮਸੰਦ ਸੀ, ਕੋਈ ਕਸ਼ਮੀਰ ਤੋਂ, ਕੋਈ ਧਨੀ ਖੇਪ ਤੋਂ, ਕੋਈ ਮੁਲਤਾਨ ਤੋਂ, ਕੋਈ ਪਿਸ਼ਾਵਰ ਤੋਂ, ਕੋਈ ਕਾਬਲ ਤੋਂ, ਕੋਈ ਕੰਧਾਰ ਤੋਂ, ਸਾਰੇ ਮਸੰਦ ਨਿਯੁਕਤ ਕੀਤੇ ਹੋਏ ਸੀ। ਉਹ ਸਾਰੇ ਮਸੰਦ ਬੜੇ ਬੜੇ ਧਨੀ ਲੋਕਾਂ ਨੂੰ ਨਾਲ ਲੈ ਕੇ, ਸੰਗਤ ਨੂੰ ਨਾਲ ਲੈ ਕੇ ਆਏ ਨੇ। ਸਭ ਨੇ ਆ ਕੇ ਸਤਿਗੁਰਾਂ ਦੇ ਦਰਸ਼ਨ ਕਰਕੇ ਆਪਣੇ ਸੀਸ ਨਿਵਾਏ ਨੇ।
ਤਬ ਸ੍ਰੀ ਗੁਰ ਦਿੱਤਾ ਤੈ ਆਇਓ, ਚਾਮੀ ਕਰ ਭੁੱਖਨ ਗਨ ਪਾਇਓ।
ਸਤਿਗੁਰਾਂ ਦਾ ਦਰਬਾਰ ਸਜਿਆ ਹੋਇਆ ਸੀ ਕਿ ਇੰਨੇ ਨੂੰ ਸਤਿਗੁਰਾਂ ਦੇ ਵੱਡੇ ਸਪੁੱਤਰ ਟਿੱਕਾ ਸਾਹਿਬ ਬਾਬਾ ਗੁਰਦਿੱਤਾ ਜੀ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਵੱਡੇ ਸਪੁੱਤਰ ਟਿੱਕੇ ਬਾਬਾ ਗੁਰਦਿੱਤਾ ਜੀ, ਉਹ ਇੰਨੇ ਨੂੰ ਸਤਿਗੁਰਾਂ ਦੀ ਸਭਾ ਚ ਚੱਲ ਕੇ ਆ ਗਏ। ਉਹਨਾਂ ਨੇ ਵੀ ਅੱਗੇ ਸੋਨੇ ਦੇ ਗਹਿਣੇ, ਰਾਜੇ ਬਾਦਸ਼ਾਹ ਦੇ ਪੁੱਤਰ ਸੀ ਗੁਰੂ ਹਰਗੋਬਿੰਦ ਸਾਹਿਬ ਦੇ, ਕਿਹੜਾ ਕੋਈ ਕਮੀ ਸੀ। ਬੜੇ ਸੋਹਣੇ ਸੋਨੇ ਦੇ ਭੂਖਣ ਗਹਿਣੇ ਉਹ ਬਾਬਾ ਗੁਰਦਿੱਤਾ ਜੀ ਨੇ ਵੀ ਆਪਣੇ ਸਰੀਰ ਤੇ ਪਾਏ ਹੋਏ ਨੇ।
ਸਬਜ਼ੇ ਸਬਜ਼ੇ ਹੀਰਾ ਮੋਤੀ ਅੰਗਨ ਜੇਵਰ ਜਗਮਗੋਤੇ,
ਸਰੀਰ ਦੇ ਉੱਤੇ ਬੜੇ ਸੋਹਣੇ ਸਬਜ਼ੇ ਸ਼ਬਜ ਮੋਤੀ ਹੀਰੇ ਮੋਤੀ ਜਿਹੜੇ ਅੰਗਾਂ ਦੇ ਨਾਲ ਜੇਵਰ ਨੇ ਉਹਨਾਂ ਜੇਵਰਾਂ ਦੇ ਉੱਤੇ ਲੱਗੇ ਹੋਏ ਮੋਤੀ ਉਹ ਚਮਕਦੇ ਨੇ, ਉਹ ਹੀਰੇ ਚਮਕਦੇ ਨੇ, ਜਗਮਗ ਜਗਮਗ ਕਰਦੇ ਨੇ।
ਲੀਨ ਅੰਕ ਸ਼੍ਰੀ ਹਰਗੋਬਿੰਦ ਆਏ ਗੋਦ ਬੁੱਧ ਚੰਦ ਮਨਿੰਦ,
ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਦੋਂ ਬਾਬਾ ਗੁਰਦਿੱਤਾ ਜੀ ਕੋਲ ਆਏ ਨਾ ਤੇ ਛੇਵੇਂ ਪਾਤਸ਼ਾਹ ਨੂੰ ਮੱਥਾ ਟੇਕਿਆ ਬਾਬਾ ਜੀ ਨੇ, ਤੇ ਛੇਵੇਂ ਪਾਤਸ਼ਾਹ ਨੇ ਬਾਬਾ ਗੁਰਦਿੱਤਾ ਜੀ ਨੂੰ ਪਕੜ ਕੇ ਗੋਦ ਚ ਬਿਠਾ ਲਿਆ। ਕਹਿੰਦੇ ਜਿਵੇਂ ਬੁੱਧ ਨੂੰ ਚੰਦਰਮਾ ਜਿਹੜਾ ਹੈ ਉਹ ਆਪਣੀ ਗੋਦ ਚ ਬਿਠਾਉਂਦਾ ਹੈ।
ਅੰਕ ਕ੍ਰਿਸ਼ਨ ਪਰਦੁਮਨ ਸੁਹਾਵਤ ਦੇਖ ਲੋਕ ਇਸ ਪੰਥ ਬਤਾਵਤ,
ਜਿਵੇਂ ਚੰਦ ਨੂੰ ਬੁੱਧ ਆਪਣੀ ਗੋਦ ਚ ਬਿਠਾ ਲੈਂਦਾ ਏਦਾਂ ਗੋਦ ਚ ਬਿਠਾ ਲਿਆ ਜਿਵੇਂ ਭਗਵਾਨ ਕ੍ਰਿਸ਼ਨ ਉਹਨਾਂ ਦਾ ਪੁੱਤਰ ਸੀ ਪ੍ਰਦਿਮਨ, ਬੜਾ ਸੁੰਦਰ ਸਰੂਪ ਸੀ ਭਗਵਾਨ ਕ੍ਰਿਸ਼ਨ ਦਾ ਸਪੁੱਤਰ। ਕਹਿੰਦੇ ਜਿਵੇਂ ਭਗਵਾਨ ਕ੍ਰਿਸ਼ਨ ਪ੍ਰਦਿਮਨ ਨੂੰ ਆਪਣੀ ਗੋਦ ਚ ਬਿਠਾਉਂਦੇ, ਇਹ ਅਲੰਕਾਰ ਬੰਨਿਆ। ਅਲੰਕਾਰ ਦਾ ਉਦਾਹਰਣ ਦਾ ਸਿਰਫ ਇੱਕ ਪੱਖ ਹੀ ਹੁੰਦਾ। ਸਤਿਗੁਰੂ ਜੀ ਤਾਂ ਵਿਸ਼ਾਲ ਕਲਾਵਾਂ ਦੇ ਮਾਲਕ ਨੇ, ਕਰੋੜਾਂ ਕ੍ਰਿਸ਼ਨ ਮਹੇਸ਼ ਗੁਰੂ ਚਰਨਾਂ ਚ ਵਸਦੇ ਨੇ, ਪਰ ਸਿਰਫ ਇੱਕ ਉਦਾਹਰਣ ਮਾਤਰ ਪ੍ਰਮਾਣ ਦੇ ਰਹੇ ਨੇ। ਜਿਵੇਂ ਕ੍ਰਿਸ਼ਨ ਜੀ ਪ੍ਰਦਿਮਨ ਆਪਣੇ ਪੁੱਤਰ ਨੂੰ ਗੋਦ ਚ ਬਿਠਾਉਂਦੇ ਸਨ, ਏਦਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਸਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਆਪਣੀ ਗੋਦ ਚ ਬਿਠਾਇਆ ਹੈ।
ਸਭਾ ਵਿਖੈ ਹੋਵਤ ਬਦਿ ਸ਼ੋਭਾ ਤਪੀ ਕਰ ਮਨ ਕਾਏ ਨ ਲੋਭਾ,
ਸਾਰੀ ਸਭਾ ਵਿਚ ਬੜੀ ਸੋਭਾ ਪਾ ਰਹੇ ਨੇ ਸਤਿਗੁਰੂ ਜੀ ਦੇ ਸਾਹਿਬਜ਼ਾਦੇ। ਛੇਵੇਂ ਪਾਤਸ਼ਾਹ ਤਾਂ ਸੁੰਦਰ ਹੈ ਨੀ ਤੇ ਬਾਬਾ ਗੁਰਦਿੱਤਾ ਜੀ ਵੀ ਆਪਣੇ ਪਿਤਾ ਵਾਂਗਰ ਬੜੇ ਹੀ ਸੁੰਦਰ ਸੀ। ਕਹਿੰਦੇ ਕੌਣ ਐਸਾ ਜਿਹਨੇ ਬਾਬਾ ਗੁਰਦਿੱਤਾ ਜੀ ਨੂੰ ਵੇਖਿਆ ਤੇ ਛੇਵੇਂ ਪਾਤਸ਼ਾਹ ਨੂੰ ਵੇਖਿਆ ਤੇ ਉਹਦਾ ਮਨ ਲੁਭਾਏ ਮਾਨ ਨਾ ਹੋਇਆ ਹੋਵੇ, ਕਿਹੜਾ ਹੈ ਐਸਾ? ਕਹਿੰਦੇ ਜਿਹੜਾ ਵੀ ਵੇਖਦਾ ਹੈ ਉਹਦਾ ਮਨ ਹਰਿਆ ਜਾਂਦਾ, ਉਹਦਾ ਮਨ ਕਸ਼ਿਸ਼ ਨਾਲ ਖਿੱਚਿਆ ਜਾਂਦਾ ਹੈ।
ਕਮਲ ਪਾਂਕੜੀਆਂ ਕਬਿਸਾਲਾ ਮ੍ਰਿਖੋ ਨਾ ਸਮ ਹੋਏ ਚਲ ਚਾਲਾ,
ਕਮਲ ਵਰਗੀਆਂ ਪੰਖੜੀਆਂ ਨੇ ਬਾਬਾ ਗੁਰਦਿੱਤਾ ਜੀ ਦੇ ਨੇਤਰਾਂ ਦੀਆਂ, ਬੜੀਆਂ ਸੁੰਦਰ। ਬਾਬਾ ਗੁਰਦਿੱਤਾ ਜੀ ਵੀ ਬੜੇ ਸੁੰਦਰ ਨੇ ਤੇ ਕਮਲ ਵਰਗੀਆਂ ਸੋਹਣੀਆਂ ਪੰਖੜੀਆਂ ਨੇਤਰ ਜਿਹੜੇ ਨੇ ਉਹ ਕਮਲ ਦੀਆਂ ਪੰਖੜੀਆਂ ਵਰਗੇ। ਕਹਿੰਦੇ ਜਿਵੇਂ ਕਿਸੇ ਹਿਰਨ ਦੇ ਬੱਚੇ ਦੀਆਂ ਅੱਖਾਂ ਹੁੰਦੀਆਂ ਨੇ ਨਾ ਤੇਜ, ਬੜੀਆਂ ਤੇਜ ਤਰਾਰ, ਕਹਿੰਦੇ ਏਦਾਂ ਬੜੀਆਂ ਤੇਜ ਨੇ ਅੱਖਾਂ ਬਾਬਾ ਗੁਰਦਿੱਤਾ ਜੀ ਦੀਆਂ।
ਚੌਪਈ ਇੱਕ ਰਾਮਾ ਖੱਤਰੀ ਤੈ ਖਰੋ ਇੱਕ ਟੱਕ ਦੇਖ ਰਿਓ ਮਨ ਰੋ,
ਬੜੇ ਸਿੱਖ ਵੇਖ ਰਹੇ ਸੀ। ਉਹਨਾਂ ਸਿੱਖਾਂ ਵਿੱਚੋਂ ਇੱਕ ਸਿੱਖ ਭਾਈ ਰਾਮਾ ਖੱਤਰੀ ਉਹ ਵੀ ਖੜਾ ਸੀ ਉੱਥੇ, ਉਹਨੇ ਵੀ ਵੇਖਿਆ ਬਾਬਾ ਗੁਰਦਿੱਤਾ ਜੀ ਦੇ ਸਰੂਪ ਨੂੰ। ਛੇਵੇਂ ਪਾਤਸ਼ਾਹ ਦੀ ਗੋਦ ਚ ਬੈਠੇ ਸੀ ਬਾਬਾ ਗੁਰਦਿੱਤਾ ਜੀ ਤੇ ਭਾਈ ਰਾਮੇ ਖੱਤਰੀ ਨੇ ਇੱਕ ਟੱਕੀ ਲਾ ਕੇ ਬਾਬਾ ਗੁਰਦਿੱਤਾ ਜੀ ਵੱਲ ਵੇਖਿਆ ਤੇ ਵੇਖ ਕੇ ਇਹਦਾ ਵੀ ਮਨ ਹਰਿਆ ਗਿਆ। ਬਾਬਾ ਗੁਰਦਿੱਤਾ ਜੀ ਦਾ ਸਰੂਪ ਇੰਨਾ ਸੁੰਦਰ ਸੀ ਕਿ ਇਹਦਾ ਮਨ ਖਿੱਚਿਆ ਗਿਆ।
ਨਿਜ ਤਨ ਜਾ ਕੀ ਕਰਨ ਸਗਾਏ ਚਾਹੇ ਕਰੀ ਪਰ ਕਯੋ ਨਾ ਜਾਏ,
ਭਾਈ ਰਾਮੇ ਖੱਤਰੀ ਦੇ ਮਨ ਦੇ ਵਿੱਚ ਫੁਰਨਾ ਆਇਆ, ਸੰਕਲਪ ਉੱਠਿਆ ਕਿ ਮੈਂ ਆਪਣੀ ਧੀ ਦਾ ਰਿਸ਼ਤਾ ਗੁਰੂ ਹਰਗੋਬਿੰਦ ਸਾਹਿਬ ਦੇ ਸਪੁੱਤਰ ਬਾਬੇ ਗੁਰਦਿੱਤੇ ਨੂੰ ਦੇ ਦਿਆਂ, ਆਪਣੀ ਲੜਕੀ ਬਾਬਾ ਗੁਰਦਿੱਤਾ ਜੀ ਨੂੰ ਦੇ ਦਿਆਂ, ਇਹਨਾਂ ਦੀ ਦਾਸੀ ਬਣਾ ਦਿਆਂ। ਫੁਰਨਾ ਤਾਂ ਹੋ ਗਿਆ ਪਰ ਕਵਾਂ ਕਿਵੇਂ, ਮਨ ਦੇ ਵਿੱਚ ਇਹ ਹੁਣ ਸੰਕਲਪ, ਉਹ ਏਡੇ ਵੱਡੇ ਬਾਦਸ਼ਾਹ ਮੈਂ ਨਿਮਾਣਾ ਜਿਹਾ ਨੀਵਾਂ ਜਿਹਾ ਸਿੱਖ, ਫਰਕ ਕਿੰਨਾ ਸਾਡਾ, ਕਹਾਂ ਕਿਵੇਂ। ਮਨ ਚ ਫੁਰਨਾ ਤਾਂ ਹੋ ਗਿਆ ਪਰ ਹੁਣ ਕਹਾਂ ਕਿਵੇਂ ਇਹ ਸਮੱਸਿਆ ਬਣ ਗਈ।
ਗਜ ਕੀਟੀ ਸਮੇਂ ਅੰਤਰ ਕਨੋ,
ਫਰਕ ਬੜਾ, ਹਾਥੀ ਤੇ ਕੀੜੀ ਦਾ ਕੋਈ ਮੇਲ ਹੈ? ਕਿੱਥੇ ਹਾਥੀ ਤੇ ਕਿੱਥੇ ਕੀੜੀ,
ਯਾ ਤੇ ਮੋਨ ਲਾਜ ਮਨ ਸੁਨੋ।
ਇਸ ਕਰਕੇ ਭਾਈ ਰਾਮਾ ਜੀ ਨੇ ਮਨ ਦੇ ਵਿੱਚ ਲਾਜ ਰੱਖ ਕੇ ਨਾ ਵੀ ਕਿਵੇਂ ਕਵਾਂ, ਕਿਵੇਂ ਸਤਿਗੁਰਾਂ ਨੂੰ ਕਹਾਂ ਕਿ ਮੇਰੀ ਲੜਕੀ ਦਾ ਰਿਸ਼ਤਾ ਆਪਣੇ ਪੁੱਤਰ ਵਾਸਤੇ ਕਬੂਲ ਕਰੋ, ਪ੍ਰਵਾਨ ਕਰੋ, ਕਿਵੇਂ ਕਵਾਂ। ਇਸ ਕਰਕੇ ਲਾਜ ਦੇ ਸਹਿਤ ਹੋ ਕੇ ਭਾਈ ਰਾਮਾ ਜੀ ਨੇ ਚੁੱਪ ਧਾਰਨ ਕਰ ਲਈ, ਕੁਝ ਬੋਲ ਨਹੀਂ ਸਕੇ।
और मैं गुरु सुभाव बिचारा एने चाहत तनी उदारा।
मन ही मन सोचन लगे भाई रामा खत्री जी, सोच रहे ने मन विच अनेक प्रकार दे ख्यालां नाल कि गुरु साहब नूं तां धन प्यारा है ही नहीं, गुरु साहब नूं धनी थोड़ी चंगे लगदे ने, वी जे कोई धनवान है ते ओही गुरु नूं चंगा लगदा, ऐसा तां कोई विधान नहीं। गुरु साहब जी ए ना चाहत धनी उदारा, ए तां किसे धनवान नूं किसे धनी नूं नहीं चाहुंदे।
बसी प्रेम को करना करते रंकन गोबो आदर धरते।
आए तां प्रेम दे वसीकार हुंदे ने, जेड़ा प्रेम करदा उहदे ते कृपा करदे ने, प्रेम करन वाला भावे कोई भिखारी भी होवे ना उहदे ते टुटदे ने, उहदे ते रीझदे ने। जरूरी नहीं धनिया ते खुश हुंदे ने, सिर्फ प्रेम वेखदे ने, उह भावे कोई धनी होवे कर लवे ते भावे कोई भिखारी कर लवे, जे रंक ने भी प्रेम कीता ते उहदे वस हो गए ने। ਇਹ ਗੁਰੂ ਹਰਗੋਬਿੰਦ ਸਾਹਿਬ ਦਾ ਸੁਭਾਅ ਹੈ, ਗੁਰੂ ਘਰ ਦਾ ਸੁਭਾਅ ਹੈ।
ਚੰਦੂ ਸ਼ਾਹ ਦੀਵਾਨ ਮਾਨਾ ਤਿਆਗਿਓ ਨਹੀਂ ਕਥਾ ਚਿਤ ਮਾਨਾ।
ਦੇਖੋ ਕਿੱਡਾ ਵੱਡਾ ਸੀ ਚੰਦੂ ਦੀਵਾਨ ਸੀ, ਚੰਦੂ ਸ਼ਾਹ ਸੀ, ਦੀਵਾਨ ਸੀ ਬੜਾ ਵੱਡਾ, ਤੇ ਏਡਾ ਵੱਡਾ ਦੀਵਾਨ ਉਹਦੀ ਲੜਕੀ ਦਾ ਰਿਸ਼ਤਾ ਗੁਰੂ ਸਾਹਿਬ ਨੇ ਤਿਆਗ ਦਿੱਤਾ, ਏਡੇ ਵੱਡੇ ਦੀਵਾਨ ਦੀ ਲੜਕੀ ਦਾ ਰਿਸ਼ਤਾ ਤਿਆਗ ਦਿੱਤਾ, ਕਦਾਚਿਤ ਨਹੀਂ ਮੰਨਿਆ।
ਸਿੱਖ ਗਰੀਬ ਕੀ ਲੇ ਸੁਤਾ ਕੀਏ ਸੁਨਮੰਦ ਮਾਨ ਬੋਲ ਦਿੱਤਾ।
ਗਰੀਬ ਸਿੱਖਾਂ ਦੀਆਂ ਲੜਕੀਆਂ ਪ੍ਰਵਾਨ ਕੀਤੀਆਂ, ਗਰੀਬ ਸਿੱਖਾਂ ਦੀਆਂ ਸੁਤਾਵਾਂ ਲੜਕੀਆਂ ਪ੍ਰਵਾਨ ਕਰਕੇ ਆਪਣਿਆਂ ਗੁਰਸਿੱਖਾਂ ਨੂੰ ਮਾਣ ਦਿੱਤਾ, ਉਹਨਾਂ ਨਾਲ ਸੰਬੰਧ ਕਰਕੇ ਬੜਾ ਵੱਡਾ ਭਾਰੀ ਮਾਣ ਦਿੱਤਾ। ਇਹ ਗੁਰੂ ਘਰ ਦਾ ਬਿਰਦ ਹੈ।
ਇਨ ਤੇ ਸਭ ਕਿਛ ਬਣਿਆ ਵੈ ਹੋਤ ਰੰਕ ਨਰ ਰਾਉ ਬਣਾਵੇ।
ਇਹਨਾਂ ਤੋਂ ਸਭ ਕੁਝ ਬਣ ਆਉਂਦਾ, ਸਾਰਾ ਕੁਝ ਇੱਥੋਂ ਤਾਂ ਬਣਦਾ। ਜੇ ਕੋਈ ਭਿਖਾਰੀ ਆ ਜਾਏ ਤੇ ਉਹਨੂੰ ਰਾਜਾ ਬਣਾਉਂਦਿਆਂ ਕਿਹੜਾ ਦੇਰੀ ਲਾਉਂਦੇ ਨੇ। ਇਹਨਾਂ ਦੇ ਘਰ ਤੋਂ ਹੀ ਸਭ ਕੁਝ ਵਰਸਾਏ ਜਾਂਦੇ, ਇਹਨਾਂ ਦੇ ਘਰੋਂ ਸਭ ਕੁਝ ਵਰਸਾਇਆ ਜਾਂਦਾ। ਜੇ ਚਾਹੁਣ ਤੇ ਰੰਕ ਤੇ ਵੀ ਕਿਰਪਾ ਕਰਕੇ ਉਹਨੂੰ ਰਾਜਾ ਬਣਾਉਂਦਿਆਂ ਦੇਰੀ ਨਹੀਂ ਲਾਉਂਦੇ।
ਇਮ ਵਿਚਾਰ ਕਰ ਅਰਜ਼ ਗੁਜ਼ਾਰੇ ਹੱਥ ਜੋੜ ਕਰ ਖਰੋ ਅਗਾਰੇ।
ਇਹਦਾ ਭਾਈ ਰਾਮਾ ਖੱਤਰੀ ਜੀ ਨੇ ਆਪਣੇ ਮਨ ਚ ਇਹ ਵਿਚਾਰ ਕੀਤੀ, ਫਿਰ ਤੇ ਇਹ ਵਿਚਾਰ ਕਰਕੇ ਭਾਈ ਰਾਮੇ ਨੇ ਹੱਥ ਜੋੜੇ ਤੇ ਹੱਥ ਜੋੜ ਕੇ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਤਿਗੁਰਾਂ ਨੂੰ ਬੇਨਤੀ ਕਰਕੇ ਕਹਿਣ ਲੱਗੇ,
ਸ੍ਰੀ ਗੁਰੂ ਹਰਗੋਬਿੰਦ ਨਿਆਰਾ ਅਬਲਾ ਖੀ ਲੱਕ ਬਾਕੀ ਉਚਾਰਾ।
ਭਾਈ ਰਾਮਾ ਜੀ ਅੱਗੇ ਆ ਕੇ ਖਲੋ ਗਏ ਹੱਥ ਜੋੜ ਕੇ, ਬੋਲੇ ਨੀ ਕੁਝ, ਹਾਲੇ ਖਲੋਤੇ ਹੀ ਨੇ ਆ ਕੇ, ਤੇ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਵੇਖਿਆ ਵੀ ਅਬਲਾਖੀ ਹੈ, ਇਹਦੇ ਮਨ ਚ ਕੋਈ ਇੱਛਾ ਹੈ, ਇੱਛਾ ਧਾਰਨ ਕਰਕੇ ਮਨ ਚ ਫੁਰਨਾ ਕਰਕੇ ਆ ਕੇ ਖਲੋਤਾ। ਏਦਾਂ ਗੁਰੂ ਹਰਗੋਬਿੰਦ ਸਾਹਿਬ ਨੇ ਭਾਈ ਰਾਮਾ ਜੀ ਵੱਲ ਵੇਖਿਆ ਤੇ ਵੇਖ ਕੇ ਸਤਿਗੁਰੂ ਜੀ ਬੋਲੇ,
ਕਿਮ ਤੂੰ ਖਰੋ ਕਹਾ ਔਰ ਬਾਛੋ ਕਰੋ ਮਨੋਰਥ ਅਬ ਤੂੰ ਆਛੋ।
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਸਿੱਖਾ ਕਿਵੇਂ ਖੜਾ ਹੈ? ਜਦੋਂ ਅੱਗੇ ਆ ਕੇ ਖਲੋਤਾ ਨਾ ਸਿੱਖ, ਤੇ ਸਾਹਿਬ ਕਹਿੰਦੇ ਭਾਈ ਸਿੱਖਾ ਕਿਵੇਂ ਖੜੇ ਹੋ ਇੱਥੇ? ਕੀ ਬਾਛਾ ਆਪਣੇ ਮਨ ਚ ਧਾਰਨ ਕੀਤੀ ਹੋਈ ਹੈ? ਦੱਸੋ ਤੁਹਾਡੇ ਮਨ ਦਾ ਕੀ ਮਨੋਰਥ ਹੈ, ਤੁਹਾਡੇ ਮਨ ਦੀ ਕੀ ਇੱਛਾ ਹੈ?
ਤਬ ਰਾਮੇ ਨਿਜ ਬਿਨੈ ਸੁਣਾਈ ਮੈਂ ਚਾਹਤ ਚਿਤ ਕਰਨ ਸਗਾਏ।
ਭਾਈ ਰਾਮੇ ਨੇ ਵੇਖਿਆ ਹੁਣ ਸਮੇਂ ਬੇਨਤੀ ਕਰਨ ਦਾ, ਪੁੱਛ ਰਹੇ ਨੇ ਸਤਿਗੁਰੂ, ਹੱਥ ਜੋੜ ਕੇ ਭਾਈ ਰਾਮਾ ਜੀ ਕਹਿੰਦੇ, ਗਰੀਬ ਨਵਾਜ ਦਇਆ ਨਿਧ ਸਤਿਗੁਰੂ ਜੀ, ਮੈਂ ਆਪਣੀ ਲੜਕੀ ਦੀ ਸਗਾਈ ਤੁਹਾਡੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ ਨਾਲ ਕਰਨਾ ਚਾਹੁੰਦਾ, ਇਹ ਮੇਰਾ ਸੰਕਲਪ ਹੈ।
ਖਸ਼ਟ ਬਰਕ ਕੀ ਕੰਨਿਆ ਮੇਰੇ ਦਾਸੀ ਕਰਨ ਚੋ ਸੁੱਤ ਤੇਰੇ।
ਮਹਾਰਾਜ ਜੀ 6 ਸਾਲਾਂ ਦੀ ਹੈ ਮੇਰੀ ਲੜਕੀ, ਤੇ ਮਹਾਰਾਜ ਸੱਚੇ ਪਾਤਸ਼ਾਹ ਮੈਂ ਉਹਨੂੰ ਤੁਹਾਡੇ ਪੁੱਤਰ ਦੀ ਦਾਸੀ ਬਣਾਉਣਾ ਚਾਹੁੰਦਾ, ਇਹ ਮੇਰਾ ਫੁਰਨਾ ਹੋਇਆ ਇੱਥੇ ਆਪਦੇ ਸਾਹਿਬਜ਼ਾਦੇ ਨੂੰ ਵੇਖ ਕੇ ਕਿ ਮੈਂ ਆਪਣੀ ਪੁੱਤਰੀ ਨੂੰ ਆਪ ਜੀ ਦੇ ਸਪੁੱਤਰ ਦੀ ਦਾਸੀ ਬਣਾਵਾਂ।
ਦੀਨ ਬੰਦ ਲੱਖ ਬਿਰਧ ਤੁਵਾਰਾ ਸੁਖਚਿਤ ਚਿਤ ਤੇ ਕੀਨ ਉਚਾਰਾ।
ਤੁਹਾਡਾ ਦੀਨ ਬੰਧੂ ਬਿਰਧ ਜਾਣ ਕੇ ਵੀ ਤੁਸੀਂ ਗਰੀਬਾਂ ਦੇ ਨਾਥ ਹੋ, ਗਰੀਬਾਂ ਦੀ ਬਾਹ ਫੜਦੇ ਹੋ, ਦੀਨਾਂ ਤੇ ਦਇਆ ਕਰਦੇ ਹੋ, ਤੁਹਾਡਾ ਬਿਰਧ ਹੈ। ਇਸ ਕਰਕੇ ਡਰਦੇ ਡਰਦੇ ਨੇ ਮੈਂ ਇਹ ਬੇਨਤੀ ਆਪ ਜੀ ਦੇ ਚਰਨਾਂ ਚ ਕੀਤੀ ਹੈ।
ਜੇਠੇ ਕੋ ਸਤਿਗੁਰੂ ਫੁਰਮਾਇਓ ਆਛੋ ਥਾਨ ਬਿਠਾਇਓ।
ਲਾਗੇ ਭਾਈ ਜੇਠਾ ਜੀ ਖੜੇ, ਮਹਾਰਾਜ ਜੀ ਕਹਿੰਦੇ ਭਾਈ ਜੇਠਾ ਜੀ, ਭਾਈ ਰਾਮਾ ਜੀ ਨੂੰ ਚੰਗੇ ਥਾਂ ਤੇ ਬਿਠਾਓ। ਇਹਨਾਂ ਨੇ ਆਪਣੇ ਮਨ ਚ ਭਾਵਨਾ ਰੱਖੀ ਹੈ ਗੁਰੂ ਘਰ ਤੇ, ਇਹਨਾਂ ਨੂੰ ਚੰਗੀ ਥਾਂ ਦੇ ਉੱਤੇ ਬਿਠਾਓ।
ਮਾਤਾ ਕੋ ਸੁਧ ਦਿਓ ਜਨਾਏ, ਜਿਮ ਜਾਣੈ ਤਿਮ ਕਰੈ ਸੁਆਏ।
ਮਾਤਾ ਜੀ ਨੂੰ ਖਬਰ ਭੇਜ ਦਿਓ, ਮਾਤਾ ਗੰਗਾ ਜੀ ਨੂੰ, ਉਹਨਾਂ ਨੂੰ ਜਿਵੇਂ ਮਨ ਦਾ ਫੁਰਨਾ ਹੋਵੇਗਾ, ਮਾਤਾ ਜੀ ਦੀ ਜਿਵੇਂ ਰਜਾ ਹੋਵੇਗੀ, ਕਿਉਂਕਿ ਸਤਿਗੁਰੂ ਜੀ ਹਰ ਇੱਕ ਕੰਮ ਮਾਤਾ ਜੀ ਦੀ ਸਲਾਹ ਨਾਲ ਕਰਦੇ ਸੀ। ਕਹਿੰਦੇ ਮਾਤਾ ਜੀ ਨੂੰ ਸੁਨੇਹਾ ਭੇਜ ਦਿਓ, ਉਹ ਜਿਵੇਂ ਜਾਣਨਗੇ ਤਿਵੇਂ ਕਰ ਲੈਣਗੇ।
ਪੁਰ ਅਰਗੋਤ ਸੁਨਾਵਨ ਕੀਜੈ, ਉਚਿਤ ਅਨੁਚਿਤ ਸਕਲ ਲੱਖ ਲੀਜੈ।
ਇਹਨਾਂ ਦੇ ਨਗਰ ਬਾਰੇ, ਇਹਨਾਂ ਦਾ ਟਿਕਾਣਾ ਨਾਂ ਪਤਾ ਉਹ ਚੰਗੀ ਤਰ੍ਹਾਂ ਪੁੱਛ ਕੇ ਮਾਤਾ ਜੀ ਨੂੰ ਜਾ ਕੇ ਦੱਸ ਦਿਓ, ਤੇ ਉੱਥੇ ਉਚਿਤ ਅਨੁਚਿਤ ਦੀ ਸਾਰੀ ਵਿਚਾਰ ਉਹ ਤੁਸੀਂ ਆਪ ਮਾਤਾ ਜੀ ਨਾਲ ਜਾ ਕੇ ਕਰ ਲਓ।
ਜੇਠਾ ਮਾਤ ਗੰਗ ਡਿੱਗ ਗਏ ਹੋ, ਸਰਬ ਪ੍ਰਸੰਗ ਜਨਾਵਨ ਤਪੇ।
ਭਾਈ ਜੇਠਾ ਜੀ ਮਾਤਾ ਜੀ ਕੋਲ ਆਏ, ਮਾਤਾ ਗੰਗਾ ਜੀ ਦਾ ਜਿੱਥੇ ਨਿਵਾਸ ਸੀ, ਮਾਤਾ ਜੀ ਕੋਲ ਆ ਕੇ ਭਾਈ ਜੇਠਾ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ, ਸਾਰਾ ਪ੍ਰਸੰਗ ਦੱਸਿਆ।
ਲੈਣ ਸਲਾਹ ਆਪ ਕੀ ਜੈਸੇ, ਕੀਜੈ ਸਭ ਵਿਚਾਰ ਕਰ ਤੈਸੇ।
ਆ ਕੇ ਬੇਨਤੀ ਕੀਤੀ ਮਾਤਾ ਜੀ, ਏਦਾਂ ਏਦਾਂ ਬਾਬਾ ਗੁਰਦਿੱਤਾ ਜੀ ਵਾਸਤੇ ਰਿਸ਼ਤਾ ਆਇਆ, ਇੱਕ ਸਿੱਖ ਨੇ ਪ੍ਰਸਤਾਵ ਰੱਖਿਆ, ਆਪ ਜੀ ਦੀ ਸਲਾਹ ਲੈਣ ਵਾਸਤੇ ਆਏ ਆ, ਤੁਹਾਡਾ ਕੀ ਹੁਕਮ ਹੈ ਮਾਤਾ ਜੀ, ਤੁਹਾਡੀ ਕੀ ਆਗਿਆ ਹੈ? ਆਪ ਜੀ ਜਿਵੇਂ ਕਹੋਗੇ ਉਸੇ ਤਰ੍ਹਾਂ ਕਰਾਂਗੇ।
ਸੁਨਤ ਗੰਗ ਮਨ ਆਨੰਦ ਪਾਇਓ, ਇਹ ਆਛੀ ਬਿਦ ਬਾਕ ਅਲਾਇਓ।
ਜਦੋਂ ਮਾਤਾ ਜੀ ਨੇ ਸੁਣਿਆ, ਸੁਣ ਕੇ ਮਾਤਾ ਜੀ ਬੜੇ ਖੁਸ਼ ਹੋਏ, ਖੁਸ਼ ਹੋ ਕੇ ਮਾਤਾ ਜੀ ਕਹਿੰਦੇ ਤਾਂ ਬੜੀ ਵਧੀਆ ਗੱਲ ਸੁਣਾਈ ਭਾਈ ਜੇਠਾ ਜੀ, ਇਹ ਤਾਂ ਬੜੇ ਆਨੰਦ ਵਾਲੀ ਖੁਸ਼ੀ ਵਾਲੀ ਗੱਲ ਆ ਕੇ ਦੱਸੀ, ਇਹ ਤਾਂ ਬੜੀ ਵਧੀਆ ਵਿਧੀ ਬਣੀ ਹੈ।
ਲਕਸ਼ਮੀ ਸਦਨ ਪ੍ਰਵੇਸ਼ ਆਈ, ਦੁਆਰ ਕੇ ਵਾਰ ਨਾ ਦਿਓ ਬਣਾਏ।
ਲਕਸ਼ਮੀ ਸਾਡੇ ਘਰ ਪ੍ਰਵੇਸ਼ ਕਰਨਾ ਚਾਹੁੰਦੀ ਤੇ ਆਪਾਂ ਦਰਵਾਜੇ ਥੋੜੀ ਬੰਦ ਕਰਨੇ, ਖੋਲ ਦਿਓ ਦਰਵਾਜੇ, ਇਹ ਤਾਂ ਲਕਸ਼ਮੀ ਆ ਰਹੀ ਹੈ ਸਾਡੇ ਘਰ, ਤੇ ਲਕਸ਼ਮੀ ਦੇ ਆਉਂਦਿਆਂ ਅਸੀਂ ਭਲਾ ਦਰਵਾਜੇ ਕਿਉਂ ਬੰਦ ਕਰੀਏ।
ਇਸ ਮੈਂ ਸੰਸੈ ਕਰੋ ਨਾ ਕੋਏ, ਲਿਓ ਸ਼ਗਨ ਜਿਮ ਰੀਤ ਸੋਏ।
ਸੰਸਾ ਨਾ ਕਰੋ, ਕੋਈ ਸ਼ੰਕਾ ਨਾ ਕਰੋ, ਉਸ ਸਿੱਖ ਦੀ ਲੜਕੀ ਦਾ ਜਿਹੜਾ ਰਿਸ਼ਤਾ ਹੈ ਉਹ ਲੈ ਲਵੋ, ਉਹ ਜੋ ਸ਼ਗਨ ਦੇ ਰਿਹਾ ਬਾਬਾ ਗੁਰਦਿੱਤਾ ਜੀ ਨੂੰ ਉਹ ਸ਼ਗਨ ਲੈ ਲਵੋ, ਭਲੀ ਪ੍ਰਕਾਰ ਨਾਲ ਜਿਹੜੀ ਵਿਧੀ ਹੈ ਉਹ ਬਣਾ ਲਵੋ।
ਜਾਤ ਭਲੀ ਹਿਰੈ ਮਤਵਾਨ, ਤਨ ਤਾਵਨ ਜਾਨੋ ਜਾਨ।
ਸ੍ਰੇਸ਼ਟ ਆਦਮੀ ਹੋਣੇ ਚਾਹੀਦੇ ਨੇ, ਭਲੇ ਆਦਮੀ ਹੋਣੇ ਚਾਹੀਦੇ ਨੇ, ਧਨ ਤਾਂ ਆਉਂਦਾ ਜਾਂਦਾ ਰਹਿੰਦਾ, ਆਪਾਂ ਧਨ ਥੋੜੀ ਵੇਖਣਾ, ਮਾਇਆ ਥੋੜੀ ਵੇਖਣੀ ਆ ਵੀ ਧਨਵਾਨ ਹੈ ਕਿ ਗਰੀਬ ਹੈ ਕਿ ਅਮੀਰ ਹੈ। ਕਹਿੰਦੇ ਮਾਇਆ ਤਾਂ ਆਉਂਦੀ ਜਾਂਦੀ ਰਹਿੰਦੀ ਹੈ, ਬੰਦੇ ਭਲੇ ਨੇਕ ਹੋਣੇ ਚਾਹੀਦੇ ਨੇ, ਉਹ ਆਪਾਂ ਨੂੰ ਮਿਲ ਗਏ ਨੇ।
ਨਗਰ ਬਟਾਲਾ ਹੈ ਸ਼ੁਭ ਥਾਨ, ਤੈ ਕੋ ਖੱਤਰੀ ਬਿਦਤ ਜਾ।
ਕਹਿਣ ਲੱਗੇ ਵੀ ਬਟਾਲੇ ਨਗਰ, ਬਟਾਲਾ ਨਗਰ ਕਿਉਂਕਿ ਉੱਥੋਂ ਦੇ ਰਹਿਣ ਵਾਲੇ ਸੀ ਭਾਈ ਰਾਮਾ ਜੀ, ਬਟਾਲਾ ਨਗਰ ਹੈ ਜੋ ਸ਼ੁਭ ਥਾਂ ਹੈ, ਉੱਥੋਂ ਦਾ ਇਹ ਖੱਤਰੀ ਹੈ, ਸਾਰੇ ਜਹਾਨ ਵਿੱਚ ਬਿਦਤ ਹੈ ਉੱਥੋਂ ਦੇ ਖੱਤਰੀ।
ਸੁਣ ਜੇਠਾ ਗੰਗਾ ਕੇ ਵਾਕ, ਜਾਨਿਓ ਹਿਰਦੇ ਸਰਾਤ ਸਾਕ।
ਸੁਣ ਕੇ ਭਾਈ ਜੇਠਾ ਜੀ ਨੇ ਮਾਤਾ ਗੰਗਾ ਜੀ ਦੇ ਵਾਕ ਸੁਣੇ, ਤੇ ਮਾਤਾ ਜੀ ਨੇ ਜਿਵੇਂ ਕਿਹਾ, ਸਲਾਂਦਿਆ ਹੋਇਆ ਭਾਈ ਜੇਠਾ ਜੀ ਗਏ।
ਆਨ ਗੁਰੂ ਕੇ ਨਿਕਟ ਸੁਣਾਈ, ਕਯੋ ਮਾਤ ਨੇ ਲਿਓ ਸਗਾਏ।
ਸਤਿਗੁਰਾਂ ਦੇ ਕੋਲ ਆ ਕੇ ਖਬਰ ਦਿੱਤੀ ਗਰੀਬ ਨਵਾਜ, ਮਾਤਾ ਜੀ ਨੇ ਆਖਿਆ ਕਿ ਹੁਣੇ ਹੀ ਸਗਾਈ ਕਰ ਲਵੋ, ਹੁਣੇ ਹੀ ਰਿਸ਼ਤਾ ਪ੍ਰਵਾਨ ਕਰ ਲਓ, ਸ਼ਗਨ ਲੈ ਲਵੋ।
ਜਿਤੇ ਆਛੋ ਦਿਵਸ ਪੁਛਾਵਾ, ਆਪਣਾ ਸਮਾਜ ਤਿਆਰ ਕਰਵਾਵਾ।
ਸਗਾਈ ਵਾਸਤੇ ਜੋ ਜੋ ਸਾਜੋ ਸਮਾਨ ਚਾਹੀਦਾ ਉਹ ਸਾਰੀਆਂ ਤਿਆਰੀਆਂ ਉਸੇ ਵੇਲੇ ਤੁਰਤ ਫੁਰਤ ਹੀ ਹੋ ਗਈਆਂ, ਗੁਰੂ ਘਰ ਚ ਕਿਹੜਾ ਕੋਈ ਕਮੀ ਸੀ। ਕਹਿੰਦੇ ਤੁਰਤ ਫੁਰਤ ਉਸੇ ਵੇਲੇ ਸਗਾਈ ਦੀ ਰਸਮ ਅਦਾ ਕਰਨ ਵਾਸਤੇ ਤਿਆਰੀ ਹੋ ਗਈ।
ਆਚੋ ਸਮੋਂ ਦਿਵਸ ਜਬ ਆਇਓ ਮੰਗਲ ਸਹਿਤ ਕਾਜ ਰਚ ਆਇਓ।
ਕਹਿੰਦੇ ਭਲਾ ਪ੍ਰਕਾਰ ਦਾ ਭਲਾ ਦਿਨ ਆਇਆ, ਮੰਗਲ ਸਹਿਤ ਸਾਰਾ ਸ਼ੁਭ ਕਾਰਜ ਰਚਿਆ ਹੈ।
ਚੰਦਨ ਕੀ ਚੌਂਕੀ ਦਸਵਾਏ ਸ਼੍ਰੀ ਗੁਰ ਦਿੱਤਾ ਦੀਨ ਬਿਠਾਏ।
ਚੰਦਨ ਦੀ ਚੌਂਕੀ ਡਾਈ ਤੇ ਚੰਦਨ ਦੀ ਚੌਂਕੀ ਤੇ ਧੰਨ ਬਾਬਾ ਗੁਰਦਿੱਤਾ ਜੀ, ਗੁਰੂ ਸਾਹਿਬ ਦੇ ਸਾਹਿਬਜ਼ਾਦੇ, ਉਹਨਾਂ ਨੂੰ ਬੜੇ ਅਦਬ ਤੇ ਸਤਿਕਾਰ ਨਾਲ ਬਿਠਾਇਆ ਹੈ।
ਨੌ ਗ੍ਰਹਿ ਕੋ ਅਭਖੇਕਨ ਕਰੇ ਬ੍ਰਿੰਦ ਮਿਲੇ ਨਰ ਭਿਖ ਸੁਖ ਧਰੇ।
ਗੁਰੂ ਘਰ ਦਾ ਸ਼ੁਭ ਕਾਰਜ ਹੈ, ਸ਼ੁਭ ਗ੍ਰਹਿ ਸਾਰੇ ਆਪੇ ਸੇਵਾ ਵਾਸਤੇ ਹਾਜ਼ਰ ਹੋ ਗਏ। ਬਹੁਤ ਸਾਰੇ ਨਰ ਵੇਖਣ ਵਾਸਤੇ ਇਕੱਠੇ ਹੋ ਕੇ ਆ ਗਏ ਨੇ। ਆਲੇ ਦੁਆਲੇ ਦੂਰ ਦੂਰ ਤੱਕ ਸਿੱਖ ਬੈਠੇ ਵੇਖ ਰਹੇ ਨੇ।
ਦੁਆਰ ਅਗਾਰੀ ਬਾਜੇ ਬਾਜੂ ਸਭ ਪ੍ਰਕਾਰ ਕੇ ਮੰਗਲ ਸਾਜਤ।
ਘਰ ਦੇ ਦਰਵਾਜੇ ਤੇ ਵਾਜੇ ਵੱਜ ਪਏ, ਨਫੀਰੀਆਂ ਸ਼ਹਿਨਾਈਆਂ ਨਗਾਰੇ ਵੱਜ ਪਏ ਛੋਟੇ, ਜਿਹੜੇ ਖੁਸ਼ੀ ਦਾ ਪ੍ਰਤੀਕ ਨੇ, ਸਭ ਨੂੰ ਸੁਨੇਹਾ ਦੇ ਰਹੇ ਨੇ ਭਾਈ ਗੁਰੂ ਘਰ ਵਿਚ ਖੁਸ਼ੀਆਂ ਹਨ।
ਸੁਤ ਟਿਕ ਸਤਿਗੁਰ ਬੈਠੇ ਜਾਏ ਤਬ ਰਾਮੇ ਕੋਲੀ ਨ ਬੁਲਾਏ।
ਸਤਿਗੁਰੂ ਜੀ ਆਪਣੇ ਪੁੱਤਰ ਸਮੇਤ ਉਹ ਨਿਯਤ ਜਗ੍ਹਾ ਤੇ ਆ ਕੇ ਬੈਠ ਗਏ, ਬਾਬਾ ਗੁਰਦਿੱਤਾ ਜੀ ਨੂੰ ਵੀ ਬਿਠਾਇਆ ਤੇ ਫਿਰ ਭਾਈ ਰਾਮਾ ਜੀ ਨੂੰ ਸੱਦਾ ਭੇਜਿਆ, ਰਾਮਾ ਜੀ ਨੂੰ ਬੁਲਾ ਲਿਆ।
ਆਏ ਸਮਾਜ ਦੇਖ ਕਰ ਨੀਕਾ ਹਿਰਦੇ ਪ੍ਰਮੋਦਤ ਕੀਨ ਸਿਟੀਕਾ।
ਆ ਕੇ ਬੜਾ ਸੋਹਣਾ ਸਾਜੋ ਸਮਾਗ ਸਜਿਆ ਵੇਖਿਆ, ਭਾਈ ਰਾਮਾ ਜੀ ਆਏ, ਸ਼ਗਨਾਂ ਦੀ ਥਾਲ ਲਿਆਏ ਤੇ ਸ਼ਗਨਾਂ ਦੀ ਥਾਲ ਲਿਆ ਕੇ ਆ ਕੇ ਬਾਬਾ ਗੁਰਦਿੱਤਾ ਜੀ ਦੇ ਮਸਤਕ ਤੇ ਟਿੱਕਾ, ਸਗਾਈ ਦਾ ਜਿਹੜਾ ਟਿੱਕਾ ਹੈ ਉਹ ਲਾਇਆ ਹੈ।
ਅਪਰ ਰੀਤ ਸੁੰਦਰ ਸਭ ਕਰੀ ਬਹੁ ਅਨਵਾਏ ਬਦਾਮਨ ਗਿਰੀ।
ਜਿਹੜੀਆਂ ਸਾਰੀਆਂ ਰੀਤੀਆਂ ਸ਼ੁਭ ਕੀਤੀਆਂ, ਬਦਾਮਾਂ ਦੀਆਂ ਗਿਰੀਆਂ ਤੇ ਹੋਰ ਮੇਵੇ ਆਦਿਕ, ਉਹ ਬਾਬਾ ਗੁਰਦਿੱਤਾ ਜੀ ਦੀ ਝੋਲੀ ਚ ਪਾਏ ਨੇ।
ਹਰ ਇੱਕ ਆਦਿਕ ਮੋਦਕ ਲਿਆਏ ਸਭ ਸੰਗਤ ਮੈਂ ਬੋ ਵਰਤਾਏ।
ਛੁਆਰੇ ਲੱਡੂ ਆਦਿਕ ਬੜੇ ਲਿਆਂਦੇ ਸਨ ਤੇ ਛੁਆਰਾ ਬਾਬਾ ਗੁਰਦਿੱਤਾ ਜੀ ਦੇ ਮੁਖ ਨੂੰ ਲਾਇਆ ਹੈ। ਇਸ ਪ੍ਰਕਾਰ ਨਾਲ ਜਿੰਨੀ ਸੰਗਤ ਬੈਠੀ ਸੀ ਸਭ ਚ ਮੇਵੇ ਲੱਡੂ ਉਹ ਵਰਤਾਏ ਹਨ।
ਪੁਰਕੀ ਮਿਲੀ ਨਾਗਨੀ ਬੈਨੀ ਬ੍ਰਿੰਦ ਹੋਏ ਗਾਵਤ ਅਰਖਾਏ।
ਕਹਿੰਦੇ ਬਹੁਤ ਸਾਰੀਆਂ ਨਗਰ ਦੀਆਂ ਇਸਤਰੀਆਂ ਜਿਨ੍ਹਾਂ ਦੀ ਬੜੀ ਮਿੱਠੀ ਆਵਾਜ਼ ਹੈ ਉਹ ਸੋਹਣੇ ਗੀਤ ਗਾਇਨ ਕਰਨ ਲੱਗੀਆਂ ਹਨ।
ਪੁਨ ਸੁਤ ਕੋਲੇ ਸੰਗ ਗੁਸਾਈ ਸ਼੍ਰੀ ਹਰਿਮੰਦਰ ਗਰੀਬ ਨਿਵਾਏ।
ਜਦੋਂ ਬਾਬਾ ਗੁਰਦਿੱਤਾ ਜੀ ਦੇ ਸ਼ਗਨਾਂ ਦੀ ਮਰਿਆਦਾ ਪੂਰੀ ਹੋ ਗਈ, ਸ਼ਗਨ ਲੱਗ ਗਏ ਤੇ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਗੁਰਦਿੱਤਾ ਜੀ ਨੂੰ ਨਾਲ ਲਿਆ, ਨਾਲ ਲੈ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਆ ਕੇ ਮੱਥਾ ਟੇਕਿਆ। ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ ਜੀ ਦਾ ਸ਼ੁਕਰਾਨਾ ਕੀਤਾ।
ਗਨ ਪ੍ਰਸ਼ਾਦ ਲੀਨ ਸੰਗ ਦਾਸ ਖਰੇ ਕਰਾਵਤ ਪੇ ਅਰਦਾਸ।
ਬਹੁਤ ਸਾਰਾ ਪ੍ਰਸ਼ਾਦ, ਕੜਾ ਪ੍ਰਸ਼ਾਦ ਦੀਆਂ ਦੇਗਾਂ ਆਦਿਕ ਉਹ ਲਿਆ ਕੇ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਦੇ ਵਿਚ ਰੱਖ ਕੇ ਬਾਬਾ ਬੁੱਢਾ ਸਾਹਿਬ ਜੀ ਪਾਸੋਂ ਅਰਦਾਸ ਕਰਵਾਈ, ਗੁਰੂ ਚਰਨਾਂ ਵਿਚ ਅਰਦਾਸ ਕੀਤੀ ਹੈ, ਫਿਰ ਉਹ ਪ੍ਰਸ਼ਾਦ ਸਾਰੀ ਸੰਗਤ ਵਿਚ ਵਰਤਾਇਆ ਹੈ।
ਤੈਂ ਵਰਤਾਏ ਪ੍ਰਦਕਸ਼ਨਾ ਦੇ ਕੇ ਆਏ ਬਹਿਰ ਮੋਦ ਮਨ ਕਹਿ ਕੇ।
ਸਾਰਿਆਂ ਵਿਚ ਉਹ ਪ੍ਰਸ਼ਾਦ ਵਰਤਾਇਆ, ਫਿਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਤਿੰਨ ਪਰਿਕਰਮਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ ਦੇ ਸਮੇਤ ਕੀਤੀਆਂ ਹਨ।
ਬਹੁਰ ਅਕਾਲ ਤਖਤ ਕੇ ਥਾਨ ਸੰਗਤ ਕੋ ਦੇ ਦਰਸ਼ਨ ਦਾਨ।
ਸ੍ਰੀ ਅਕਾਲ ਤਖਤ ਸਾਹਿਬ ਵਾਲੇ ਸਥਾਨ ਤੇ ਆ ਗਏ ਛੇਵੇਂ ਪਾਤਸ਼ਾਹ, ਇੱਥੇ ਆ ਕੇ ਆਪਣੀਆਂ ਸੰਗਤਾਂ ਨੂੰ, ਗੁਰਸਿੱਖਾਂ ਨੂੰ, ਮਾਈ ਭਾਈ ਨੂੰ, ਸਭ ਮਾਈ ਭਾਈ ਨੂੰ ਦਰਸ਼ਨ ਦੇਣ ਲੱਗੇ ਨੇ।
ਸੰਧਿਆ ਪਏ ਗਏ ਨਿਜ ਮੰਦਰ ਕਰਤ ਅਨੰਦਤ ਮੰਗਲ ਸੁੰਦਰ।
ਸੰਧਿਆ ਦਾ ਸਮਾਂ ਹੋ ਗਿਆ, ਤੋ ਸੰਧਿਆ ਸਮੇਂ ਦਾ ਨਿਤਨੇਮ ਕਰਨ ਤੋਂ ਬਾਅਦ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਸੋਹਣੇ ਮੰਦਰਾਂ ਵਿਚ ਆਏ ਨੇ। ਅੱਗੇ ਗੁਰੂ ਕੇ ਮਹਿਲਾਂ ਵਿਚ ਵੀ ਬੜੇ ਮੰਗਲਾਚਾਰ, ਬੜੀਆਂ ਖੁਸ਼ੀਆਂ, ਬੜੇ ਆਨੰਦ ਖੇੜੇ ਵਰਤਾਏ ਜਾ ਰਹੇ ਨੇ।
ਨਿਜ ਆਸਨ ਪਰ ਜਾਏ ਬਿਰਾਜੇ, ਮਾਤਾ ਕਰ ਪਈ ਸਭ ਕਾਜੇ।
ਸਤਿਗੁਰੂ ਜੀ ਆਪਣੇ ਆਸਣਾ ਤੇ ਆ ਕੇ ਬਿਰਾਜ ਗਏ ਨੇ, ਮਾਤਾ ਗੰਗਾ ਜੀ ਨੇ ਸਾਰੇ ਖੁਸ਼ੀਆਂ ਦੇ ਸਮਾਗਮ ਕੀਤੇ, ਪੋਤਰੇ ਦੇ ਸਗਨ ਲੱਗੇ ਨੇ। ਮਾਤਾ ਨੂੰ ਬੜਾ ਚਾਹ, ਬੜਾ ਭਾਰੀ ਆਨੰਦ ਮਾਤਾ ਗੰਗਾ ਜੀ ਨੂੰ।
ਦੇਨ ਲੈਣ ਕੋ ਗਨ ਬਿਵਾਰ, ਹਰ ਖਾਵਤ ਤਨ ਪਾਏ ਉਦਾਰ।
ਦੇਣਾ ਹੋ ਰਿਹਾ, ਬਹੁਤ ਸਾਰੀਆਂ ਮਾਈਆਂ ਬੀਬੀਆਂ ਆ ਕੇ ਵਧਾਈ ਮੰਗਦੀਆਂ, ਭੱਟ ਮਰਾਸ਼ੀ ਆ ਕੇ ਵਧਾਈਆਂ ਮੰਗਦੇ ਨੇ, ਸਭ ਦੀਆਂ ਝੋਲੀਆਂ ਭਰ ਰਹੇ ਮਾਤਾ ਗੰਗਾ ਜੀ, ਸਭ ਨੂੰ ਦਾਨ ਦੇ ਕੇ ਟੋਰ ਰਹੇ ਨੇ।
ਜੈ ਕਹਿ ਸੁਜਤ ਪਿਓ ਭਰਪੂਰ, ਵਰਨੈ ਸਤਿਗੁਰ ਕੇ ਗੁਣ ਰੋਰ।
ਜਿੱਥੇ ਕਿੱਥੇ ਸਤਿਗੁਰਾਂ ਦਾ ਭਰਪੂਰ ਜਸ ਪਸਰ ਰਿਹਾ, ਜਿੱਥੇ ਜਿੱਥੇ ਵੀ ਸੰਗਤਾਂ ਆਉਂਦੀਆਂ ਨੇ ਜਾਂਦੀਆਂ ਨੇ, ਸਭ ਦੀ ਰਸਨਾ ਤੇ ਗੁਰੂ ਕੀ ਕੀਰਤ ਹੈ, ਸਭ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕੀਰਤੀ ਗਾਉਂਦੇ ਨੇ।
ਦੀਪ ਮਾਲਕੋ ਮੇਲਾ ਭਇਓ, ਸਭਿਨ ਇਹ ਮੰਗਲ ਦਰਸਿਓ।
ਖਾਲਸਾ ਜੀ ਇੰਨੇ ਨੂੰ ਦੀਪ ਮਾਲਾ ਦਾ ਦਿਨ ਵੀ ਆ ਗਿਆ, ਬੰਦੀ ਛੋੜ ਦਿਵਸ, ਜਿਸ ਦਿਨ ਬਾਬਾ ਬੁੱਢਾ ਸਾਹਿਬ ਜੀ ਨੇ ਬੜੀਆਂ ਖੁਸ਼ੀਆਂ ਮਨਾਈਆਂ ਛੇਵੇਂ ਪਾਤਸ਼ਾਹ ਦੇ ਆਉਣ ਤੇ, ਉਹ ਦਿਨ ਸ੍ਰੀ ਅੰਮ੍ਰਿਤਸਰ ਸਾਹਿਬ ਮਨਾਇਆ ਜਾਂਦਾ ਹੈ। ਕਹਿੰਦੇ ਦੀਪ ਮਾਲਾ ਦਾ ਦਿਨ ਆ ਗਿਆ, ਦੀਪ ਮਾਲਾ ਦਾ ਮੇਲਾ ਹੋਇਆ, ਸਭ ਨੇ ਇਹ ਸਾਰੇ ਮੰਗਲ ਦੀਪ ਮਾਲਾ ਦੇ ਮੇਲੇ ਤੇ ਵੇਖੇ ਨੇ।
ਚਹੁੰ ਦਿਸ਼ਨ ਕੇ ਸਿੱਖ ਗਨ ਆਏ, ਕਿਆ ਗਿਣਤੀ ਮੈਂ ਕਹੁ ਸੁਣਾਏ।
ਚਾਰਾਂ ਦਿਸ਼ਾਵਾਂ ਦੇ ਸਿੱਖ ਆਏ ਨੇ ਚੱਲ ਕੇ, ਕਹਿੰਦੇ ਉਹਨਾਂ ਦੀ ਕਿੰਨਿਆਂ ਕੁ ਦੀ ਗਿਣਤੀ ਕਰੀਏ, ਵੀ ਕਿੰਨੇ ਕਾਏ ਨੇ, ਗਿਣਤੀ ਕੋਈ ਨੀ। ਅਣਗਿਣਤ ਗਿਣਤੀ ਦੇ ਵਿੱਚ ਗਿਣਤੀ ਚ ਨਹੀਂ ਆਉਂਦੇ, ਅਣਗਿਣਤ ਸਿੱਖ ਚੱਲ ਕੇ ਆਏ ਨੇ।
ਸਿਰੇ ਪਾਓ ਸਿੱਖਣ ਕੋ ਦੀਨੇ, ਹਿਰਦੇ ਮਨੋਰਥ ਪੂਰਨ ਕੀਨੇ।
ਆਏ ਹੋਏ ਗੁਰਸਿੱਖਾਂ ਨੂੰ ਸਤਿਗੁਰੂ ਜੀ ਸਿਰੇ ਪਾਓ ਬਖਸ਼ ਦੇ। ਜਿਹੜੇ ਸਿੱਖ ਆਉਂਦੇ ਨੇ, ਮੁਖੀਏ ਸਿੱਖ ਨੇ, ਉਹਨਾਂ ਮੁਖੀਏ ਸਿੱਖਾਂ ਨੂੰ ਮਹਾਰਾਜ ਜੀ ਨੇ ਸਿਰੇ ਪਾਓ ਬਖਸ਼ੇ ਨੇ, ਸਾਰਿਆਂ ਦੇ ਮਨਾਂ ਦੇ ਮਨੋਰਥ ਪੂਰੇ ਕੀਤੇ ਨੇ।
ਬ੍ਰਿੰਦ ਮਸੰਦਨ ਕੋ ਵਡਿਆਈ, ਦੇ ਕਰ ਦੇਸ਼ਨ ਪੱਟੇ ਗੁਸਾਈ।
ਬਹੁਤ ਸਾਰੇ ਮਸੰਦਾਂ ਨੂੰ ਵਡਿਆਈਆਂ ਦੇ ਕੇ, ਗੁਰੂ ਘਰੋਂ ਮਾਣ ਦੇ ਕੇ, ਸਤਿਕਾਰ ਦੇ ਕੇ, ਕਿਉਂਕਿ ਜਿਹੜੇ ਮਸੰਦ ਸੇਵਾ ਕਰਦੇ ਨੇ ਉਹਨਾਂ ਨੂੰ ਫਿਰ ਮਾਣ ਸਤਿਕਾਰ ਵੀ ਮਿਲਦਾ ਗੁਰੂ ਘਰੋਂ, ਤੇ ਕਹਿੰਦੇ ਉਹਨਾਂ ਨੂੰ ਮਾਣ ਸਤਿਕਾਰ ਵਡਿਆਈਆਂ ਦੇ ਕੇ ਸਤਿਗੁਰਾਂ ਨੇ ਉਹਨਾਂ ਨੂੰ ਉਹਨਾਂ ਦੇ ਦੇਸ਼ਾਂ ਵੱਲ ਵਾਪਸ ਟੋਰਿਆ ਹੈ।
ਜੋ ਜਿਸ ਦੇਸ਼ ਰਹਿ ਸੋ ਜਾਵੇ, ਗੁਰ ਕੀ ਕਾਰ ਬਟੋਰ ਲਿਆਵੇ।
ਜਿਹੜਾ ਜਿਹੜਾ ਮਸੰਦ ਜਿਹੜੇ ਦੇਸ਼ ਵਿੱਚ ਰਹਿੰਦਾ ਉਸ ਦੇਸ਼ ਵਿੱਚ ਵਾਪਸ ਮੁੜਦੇ ਨੇ, ਔਰ ਉਥੋਂ ਗੁਰੂ ਘਰ ਦੀ ਜਿਹੜੀ ਕਾਰ ਹੈ ਮਾਇਆ ਦਸਵੰਧ ਦੀ, ਉਹ ਗੁਰਸਿੱਖਾਂ ਕੋਲੋਂ ਇਕੱਠੀ ਕਰਕੇ ਲੈ ਕੇ ਆਉਂਦੇ ਨੇ।
ਕੌਣ ਕੌਣ ਸੋ ਦੇਸ਼ ਗਨੀਜੈ, ਅਵਨੀ ਮੰਡਲ ਸਕਲ ਜਨੀਜੈ।
ਕਿਹੜੇ ਕਿਹੜੇ ਦੇਸ਼ ਦੀ ਗਿਣਤੀ ਕਰੀਏ, ਸਾਰੀ ਧਰਤੀ, ਜਿੰਨੀ ਧਰਤੀ ਆ ਸਾਰੀ ਧਰਤੀ ਤੋਂ ਆਉਂਦੇ ਨੇ ਚੱਲ ਕੇ ਸਿੱਖ, ਮਾਈ ਭਾਈ ਸਭ ਪਾਸਿਓਂ ਚੱਲ ਕੇ ਆਉਂਦੇ ਨੇ, ਗਿਣਤੀ ਕੋਈ ਨੀ ਉਹਨਾਂ ਦੇਸ਼ਾਂ ਦੀ ਵੀ ਜਿਨ੍ਹਾਂ ਦੇਸ਼ਾਂ ਤੋਂ ਆ ਰਹੇ ਨੇ।
ਸਲਤਾ ਪਤੀ ਕੁੱਟਾ ਪੂਜੇ, ਸਿੱਖ ਬਸੈ ਆਵੇ ਧਨ ਦੇ।
ਆ ਜਿਹੜੇ ਸਮੁੰਦਰ ਚ ਟਾਪੂ ਨੇ, ਉਹਨਾਂ ਟਾਪੂਆਂ ਤੋਂ ਵੀ ਸੰਗਤ ਆਉਂਦੀ, ਸਮੁੰਦਰੀ ਜਹਾਜ਼ਾਂ ਚ ਬਹਿ ਬਹਿ ਕੇ ਬੜੇ ਬੜੇ ਦਿਨਾਂ ਦਾ ਪੈਂਡਾ ਤੈਅ ਕਰਕੇ ਭਾਵਨਾ ਨਾਲ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਚੱਲ ਕੇ ਆਉਂਦੇ ਨੇ, ਉਹਨਾਂ ਦੀ ਵੀ ਗਿਣਤੀ ਕੋਈ ਨਹੀਂ।
ਸਿੱਖ ਬਸੈ ਆਵੇ ਧਨ ਦੇ,
ਸਿੱਖ ਬਸਦੇ ਨੇ ਉਹਨਾਂ ਟਾਪੂਆਂ ਤੇ, ਉਹ ਵੀ ਚੱਲ ਕੇ ਆਉਂਦੇ, ਆ ਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਮਾਇਆ ਭੇਟ ਕਰਦੇ ਨੇ।
ਪੁਰ ਗ੍ਰਾਮਨ ਕੀ ਗਿਣਤੀ ਕੌਣ, ਸਭਿਆਂ ਮੈਂ ਸਿੱਖਣ ਕੇ ਪੌਣ।
ਉਹਨਾਂ ਦੀ ਗ੍ਰਾਮਾਂ ਦੀ ਗਿਣਤੀ ਕੀ ਕਰੀਏ, ਕਹਿੰਦੇ ਵੱਡੇ ਵੱਡੇ ਸ਼ਹਿਰਾਂ ਦੀ, ਉਹਨਾਂ ਤੋਂ ਇਲਾਵਾ ਜਿਹੜੇ ਛੋਟੇ ਨਗਰ ਗ੍ਰਾਮ ਪਿੰਡ ਨੇ ਉਹਨਾਂ ਦੀ ਤਾਂ ਗਿਣਤੀ ਕੋਈ ਨਹੀਂ, ਸਾਰਿਆਂ ਵਿੱਚੋਂ ਗੁਰੂ ਕੇ ਸਿੱਖ ਆਉਂਦੇ, ਹਰ ਇੱਕ ਗ੍ਰਾਮ ਨਗਰ ਵਿੱਚ ਗੁਰਸਿੱਖਾਂ ਦੇ ਘਰ ਹਨ।
ਜਾਂ ਹੋਏ ਸਿੱਖਣ ਪਰ ਪੀਰ, ਤਾਂ ਬਣੈ ਰਛਕ ਗੁਰ ਤੀਰ।
ਸਿੱਖ ਆਉਂਦੇ ਨੇ ਨਾ ਜਿੱਥੋਂ ਕਿੱਥੋਂ, ਤੇ ਖਾਲਸਾ ਜੀ ਜਿੱਥੇ ਕਿੱਥੇ ਸਿੱਖ ਰਹਿ ਰਹੇ ਨੇ, ਜਿੱਥੇ ਕਿਸੇ ਸਿੱਖ ਤੇ ਕੋਈ ਭੀੜ ਦਾ ਸਮਾਂ ਬਣਦਾ ਹੈ, ਗੁਰੂ ਹਰਗੋਬਿੰਦ ਸਾਹਿਬ ਉੱਥੇ ਹਾਜ਼ਰ ਹੋ ਕੇ ਉਹਨਾਂ ਦੀ ਰੱਖਿਆ ਵੀ ਕਰਦੇ ਨੇ। ਦੇਸਾਂ ਪ੍ਰਦੇਸਾਂ ਚ ਜਿੱਥੇ ਜਿੱਥੇ ਮਾਈ ਭਾਈ ਗੁਰਸਿੱਖ ਅਰਾਧਦੇ ਨੇ, ਭੀੜ ਦੇ ਸਮੇਂ, ਔਖੇ ਸਮੇਂ, ਸਤਿਗੁਰੂ ਸੱਚੇ ਪਾਤਸ਼ਾਹ ਜਾ ਕੇ ਉਹਨਾਂ ਦੀ ਬੌੜੀ ਕਰਦੇ ਨੇ।
ਕਿਰਪਾ ਦ੍ਰਿਸ਼ਟ ਤੇ ਕੋਟ ਉਦਾਰੇ ਜਿਨ ਕੋ ਗਿਨ ਕਰ ਪਾਏ ਨਾ ਪਾਰੇ।
ਬਹੁਤ ਲੋਕਾਂ ਤੇ ਕਿਰਪਾ ਦ੍ਰਿਸ਼ਟੀ ਕਰਕੇ ਕਰੋੜਾਂ ਦਾ ਉਧਾਰ ਕੀਤਾ ਸਤਿਗੁਰਾਂ ਨੇ, ਕਰੋੜਾਂ ਦਾ, ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ, ਨਾ ਹੀ ਗਿਣੇ ਜਾ ਸਕਦੇ ਨੇ।
ਸਭਿਆਨ ਕੀ ਸੁਨ ਬਿਨਤੀ ਤੂਰਨ ਕਰੈ ਕਾਮਨਾ ਹੋਰ ਕੀ ਪੂਰਨ।
ਜਿੱਥੇ ਜਿੱਥੇ ਵੀ ਕੋਈ ਬੇਨਤੀ ਕਰਦਾ, ਅਰਦਾਸ ਕਰਦਾ, ਜੋਦੜੀ ਕਰਦਾ, ਸਤਿਗੁਰੂ ਜੀ ਸਾਰਿਆਂ ਦੀਆਂ ਬੇਨਤੀਆਂ ਸੁਣ ਕੇ ਉਹਨਾਂ ਦੀਆਂ ਕਾਮਨਾਵਾਂ ਪੂਰਨ ਕਰਦੇ ਹਨ।
ਵਿਆਪਰੇ ਸਤਿਗੁਰ ਸਭ ਦੇਸ਼ ਪ੍ਰੇਮੀ ਕੇ ਅੰਗ ਸੰਗ ਵਿਸ਼ੇਸ਼।
ਸਤਿਗੁਰੂ ਜੀ ਸਰਬ ਦੇਸ਼ਾਂ ਚ ਵਿਆਪਕ ਨੇ, ਇੱਕ ਦੇਸ਼ੀ ਥੋੜੀ ਨੇ, ਸਤਿਗੁਰੂ ਸਰਬ ਦੇਸ਼ਾਂ ਚ ਵਿਆਪਕ ਨੇ, ਹਰ ਜਗ੍ਹਾ ਤੇ ਪ੍ਰੇਮੀਆਂ ਦੇ ਸਦਾ ਅੰਗ ਸੰਗ ਰਹਿੰਦੇ ਨੇ। ਜਿੱਥੇ ਜਿੱਥੇ ਗੁਰੂ ਕੇ ਪਿਆਰ ਵਾਲੇ ਪ੍ਰੇਮੀ ਸਿੱਖ ਰਹਿੰਦੇ ਨੇ, ਸਾਰਿਆਂ ਦੇ ਅੰਗ ਸੰਗ ਹੋ ਕੇ ਮਹਾਰਾਜ ਸੱਚੇ ਪਾਤਸ਼ਾਹ ਸਾਰਿਆਂ ਦੀ ਰੱਖਿਆ ਕਰਦੇ। ਦੁਕਾਲੰਗ ਪ੍ਰਣਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਅਪੰਗੰਗ ਬਬੂਤੇ। ਛੇਵੇਂ ਪਾਤਸ਼ਾਹ ਦੀ ਹੋਰ ਵਡਿਆਈ ਸਿਫਤ ਆਪ ਜੀ ਅਗਲਿਆਂ ਪ੍ਰਕਰਣਾਂ ਚ ਪ੍ਰਸੰਗਾਂ ਚ ਸਰਵਣ ਕਰੋਗੇ। ਸਤਿਗੁਰੂ ਜੀ ਦਾ ਪਵਿੱਤਰ ਪਾਵਨ ਸੁਜਸ ਕਥਨ ਕਰਦਿਆਂ ਹੋਈਆਂ ਫੁੱਲਾਂ ਦੀ ਖੇਮਾ